सचे पातशाह मल जन्म जन्म दी कटी सचे पातशाह मल जन्म जन्म दी कटी सतनाम श्री वाहिगुरु साहिब जी पयो निहाल पाए गुर करना संकट हर जन्म अर मरना नंद लाल गुर के तिग रह ब्रह्म ज्ञान में निचल है पयो निहार पाए गुर करना
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा साध सिंह जी आप सरबत संगतां जो भी माई भाई गरीब नवाज सतगुरु की पावन हजूरी च बैठे हो श्वासा और अपनी ਰਿਆਂ ਨੂੰ ਸਫਲੀਆਂ ਕਰ ਰਹੇ ਹੋ। ਬੜੀ ਤੇਜ਼ੀ ਨਾਲ ਮੁੱਕਦੀ ਹੋਈ ਜ਼ਿੰਦਗੀ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਕਟੈ ਤਨ ਚੀਜੈ ਕਾਲ ਇਹ ਹੇਰੀ ਫਿਰੇ ਵਧਕ ਜਿਉਂ ਕਹੋ ਕਵਨ ਵਿਦ ਕੀਜੈ ਸਿਨ ਸਿਨ ਔਧ ਬਿਹਾਤ ਹੈ ਫੂਟੇ ਘਟ ਜਿਉਂ ਪਾਣੀ। ਮੁੱਕਦੀ ਹੋਈ ਜ਼ਿੰਦਗੀ ਦੇ ਕੁਝ ਸਵਾਸ ਲੇਖੇ ਲੱਗ ਰਹੇ ਨੇ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੁਆਰਾ ਲਾਹਾ ਪ੍ਰਾਪਤ ਕੀਤਾ ਉਪਰੰਤ ਨਿਸ਼ਚਿਤ ਸਮੇਂ ਅਨੁਸਾਰ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਇਤਿਹਾਸ ਦੀ ਕਥਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਨੇਕਾਂ ਕੌਤਕ ਕੀਤੇ ਸੰਸਾਰ ਨੂੰ ਤਾਰਨ ਵਾਸਤੇ ਵਾਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਅਗੰਮੀ ਮਰਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਤਿਹਾਸ ਵਿੱਚ उस गुरसिख की गाथा चल रही है जिस ते पूरे सिख जगत नू गौरव है। ये अजिहा गुरसिख इहोजा विद्वान सज्जन है कि जिसने संसार भर दे विद्वान मौलवी जिन्हां दे कोल बड़ियां धर्म दियां डिग्रियां सन 1400 उलमाओ दे अंदर ओ कुरान दियां आयतां दे अर्थ कीते जो औरंगजेब दी कचहरी विच किसे तों नहीं कीते गए। ते ओ भाई नंद लाल सिंह जी जिन्हां दे नाल सैयद ज्योथी दा दरोगा सी ग्यास दीन जिसका नाम है गुरु प्यार विच रंगया गया जितनिया मोहरां बनिया सन 1500 मोहर जो अपनी इसकी नौकरी दी सी सारी दी सारी लिया के गुरु चरणों विच रख दिती और सतगुरु महाराज दे प्यार विच रंगया गया। सतगुरु महाराज ने पूछया कि तेरा उस्ताद कौन है, तां इस द्रोगे ने कहा महाराज मेरा उस्ताद भाई नंद लाल है। इस गल का इतराज होया कि सिख नूं गुरु नहीं कहा जा सकता, तू गुरु गोबिंद सिंह साहब के सामने ऐसा ही मनमत का वचन क्यों कहा। यह भाई आलम सिंह ने इसका विरोध किया। सतगुरु महाराज सचे पातशाह ने किस दरोगे का जो अपना इस्लाम धर्म छड़ के नवा धर्म धारण करने वास्ते सिखी विच प्रवेश करने वास्ते आया, अजे इनू इस घर की मर्यादा का नहीं पता पर प्यार विच है, उदी प्यार की कदर की महाराज ने। ते सतगुरु महाराज कहिंदे भाई आलम सिंह भाई नंद लाल सिंह ऐसा है प्यारा जिसने मैनू पहचान लिया है और इहो जे सिख जड़े हन गुरु सिख सिख गुरु है इहदे च कोई भिन्न भेदता नहीं है। एको गुर उपदेश चलाए दोनों विच सिख विच गुरु विच एको ही उपदेश है शब्द का। इस करके सतगुरु महाराज ने गुरसिख दे विच अभेदता जनाई है। उस तो उपरंत भाई नंद लाल सिंह दी इस सैयद तो बाद फिर अपनी वार्ता शुरू होंदी है जिस वेले भयो निहाल पाए गुर करना। ये पंक्तियां सैयद वास्ते ने जिहड़ा फकीरी धारण करन वाला गुरु नानक दे घर दे विच आ के गुरु गोबिंद सिंह साहब दियां खुशियां प्राप्त कीतियां हन। वो निहाल हो चुका है, भयो निहाल पाए गुर करना गुरु की कृपा नूं पा के निहाल हो चुका है, जम्मण मरण तो रहत हो चुका है ब्रह्म ज्ञान क्योंकि सतगुरु की पहचान दिती है गुरबाणी विच। कहनू कोई किसे नूं गुरु कहो कोई किसे दा चेला बने पर गुरु ने एक पहचान दिती है गुरबाणी विच। सतगुरु महाराज कहिंदे ने जिस मिलिया मन होए आनंद सो सतगुरु कहिए। मन की दुविधा बिन सजाए हर परम पद लही है। ये पहचान है कि जिस दे मिलन दे नाल ये अवस्था बन जाए आनंद प्राप्त हो जाए वो सतगुरु है। मन दे विचों दुविधा राग द्वैष ये सब मिट जान ते सब तो बड़ी केवल मोक्ष जो है परम पदवी चौथे पद की ज्ञात प्राप्त हो जाए ये गुरु के लक्षण हैं। सतपुरख जिन जाने सतगुर तिसका नाव तिसकै सिंह सिख उदरै उहदे नाल सिख उदर सकदे न नानक हर गुण का। सतगुरु महाराज सच्चे पातशाह नानक सतगुर भेटिया पूरी होवै जुगत हसंदियां खैलंदियां पैनंदियां खावंदियां बिचे होवै मुक्त गुर पूरा दिन सिमरिया से ही पए निहाल वो निहाल हो जाते हैं जिमें सैयद निहाल होया नानक नाम आराधना कार्ज आवै रास इस प्रकार वो निहाल होया अगे भाई नंद लाल सिंह का जो प्रसंग चलिया रहा वो इस दरोगे का प्रसंग आया जो दिल्ली दरबार की नौकरी छड़ के आ गया ते सतगुरु महाराज सचे पातशाह बख्शिश करन मन बिरतियां एकागर करो ते सतगुरां दे इतिहास की कथा सरवण करो जे
भयो निहाल पाए गुर करना
भयो निहाल दुखां तो रहत अवस्था हो गई गुरु की कृपा नूं प्राप्त करके सैयद
संकट हरियो जन्म अर मरना
जी सब तो वड्डा संकट जीव ते जमण ते मरण दा ही है इहदे लई इस दुख नूं कटण वास्ते साडे कोल वक्त नहीं कि असी समझ सकीए कि दुख किवें कटिया जांदा है साडे कोल समा नहीं सारा समा संसार दे अर्पण कर दिता है कुछ सौण वास्ते नींद दे अर्पण कर दिता और उहदी भी कोई लिमिट नहीं अनलिमिट ही है जे दिन विच किते समा बन जाए तो दिन विच भी सौ लईदा है 24 घंटियां च किन्ने घंटे सौना है जिन्ना क टाइम मिल जाए उन्ना ही सौ लैंदे हां जो कुछ मिल जाए वह खा लेंदे हां कोई दिन ही मिल जाए रात मिल जाए जिथे भी कोई मिल गया उहदे नाल अद्धा अद्धा घंटा वाधू गल्लां करके गुआ बैठदे हां उहदे वास्ते भी समय जिन्हां नूं ताशां खेडण दा सुभाअ है ताशां खेड के भी समा बतीत हो जाता है निकल आता समा उहदे वास्ते अठ अठ घंटे लगातार एक रस कम करते रहने भावें शरीर भी ठीक ना हो पै है कि मुड़ के ये तो जॉब तो जवाब मिल जाना है मुड़ के नौकरी नहीं मिलेगी की करांगे फिर वेले बह के वो बीमार भी यह कुछ करन नूं तैयार है जिस काम दे लई मनुखा शरीर मिलिया हजूर कहिंदे ने अवर काज तेरे किते ना काम यह तेरे काम नहीं आउण वाले और जिन्हां वास्ते तू करदा है बहु परपंच कर परधन लियावै सुत दारा पै आन लुटावै मन मेरे भूले कपट ना कीजै अंत नवेरा तेरे जी पहले फसेगा तू खाणगे सारे उहदे वास्ते कहिंदा जी समा नहीं की करिए कमांकारां वाले बंदे आ ते नाम जपना तां वेले बंदियां दा काम है उन्हां नूं पुछो कि नामदेव गृहस्थी नहीं सी कि नामदेव कोई घर दा काम नहीं सी करदा कबीर साहब दी लो फरीद साहब है जिन्हां भगतां दी बाणियां कोई दसो तो सही भी वह भगत जन गृहस्थी नहीं सन जां कोई ड्यूटी नहीं सी करदे बल्कि उन्होंने संसार नूं दस्या भी हाथ पांव कर काम सब चीत निरंजन नाल गुरु साहिबान साडे गृहस्थी इस करके भाई गृहस्थ दा समा सहारा बन जांदा है ते गृहस्थ परमार्थ विच रुकावट नहीं है दोने चीजां प्रवान प्रवान ग्रस्त उदासा जे किसे गृहस्थ नहीं निभदा बिहंगम है यह भी प्रवान है खंडने का भी नहीं है पर गृहस्थ नूं प्रधानता दिती है गुरसगल धर्म में गृहस्थ प्रधान है प्रधानता गुरसिखां सतगुरु महाराज ने घरवारी होए वरतिया घरवारी सिख पैरी पाया सो इस करकार भाई नंद लाल सिंह जी जिहड़े गृहस्थी न दो बच्चे न ਵੱਡੀ ਬੇਟੀ ਦਾ ਨਾਮ ਲਖਮਤ ਰਾਏ ਹੈ, ਛੋਟੇ ਦਾ ਨਾਮ ਲੀਲਾ ਰਾਮ ਹੈ। ਔਰ ਸਤਿਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼ ਹੈ, ਪਿੱਛੇ ਨੂੰ ਨਹੀਂ ਝਾਕੇ ਜਦੋਂ ਆ ਗਏ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਦਾ ਵਾਸਤੇ ਆਏ ਨੇ 1697 ਈਸਵੀ ਸੰਨ ਵਿੱਚ। ਸਦਾ ਵਾਸਤੇ ਹੁਣ ਮਨ ਬਣ ਗਿਆ ਕਿ ਉਹ ਸੱਚੇ ਪਾਤਸ਼ਾਹ ਦੇ ਨੌਕਰ ਹੋ ਗਏ ਨੇ, ਝੂਠੇ ਬਾਦਸ਼ਾਹ ਦੀ ਨੌਕਰੀ ਛੱਡ ਦਿੱਤੀ ਹੈ। ਇਸ ਤੋਂ ਅੱਗੇ ਭਾਈ ਸਾਹਿਬ ਦੀ ਕੁਝ ਵਿਚਾਰ ਐਸੀ ਰਸਮ ਹੀ ਆ ਰਹੀ ਹੈ। ਅੱਜ ਦੇ ਇਸ ਸਿਧਾਂਤ ਦੇ ਵਿੱਚ ਸਾਨੂੰ ਗੁਰਸਿੱਖੀ ਜੀਵਨ ਦੀ ਝਲਕ ਪਏਗੀ ਕਿ ਸਿੱਖ ਕਿਹੋ ਜਿਹਾ ਹੁੰਦਾ ਹੈ। ਇੱਕ ਸ਼ੀਸ਼ਾ ਸਾਡੇ ਸਾਹਮਣੇ ਆ ਰਿਹਾ ਹੈ ਜਿਹਦੇ ਵਿੱਚ ਅਸੀਂ ਆਪਣੀ ਸ਼ਕਲ ਵੇਖਣੀ ਹੈ ਕਿ ਅਸੀਂ ਕਿੱਥੇ ਖੜ੍ਹੇ। ਜੇ ਤਾਂ ਉਸ ਸ਼ਕਲ ਦੇ ਨਾਲ ਮੈਚ ਕਰਦੀ ਹੈ ਸਾਡੀ ਸ਼ਕਲ, ਫਿਰ ਤਾਂ ਕੋਈ ਹਰਜ ਨਹੀਂ ਕੋਈ ਸਾਨੂੰ ਸਿੱਖ ਕਹਿ ਲਵੇ, ਨਹੀਂ ਤਾਂ ਫਿਰ ਖਿਮਾ ਕਰਨੀ, ਅਜੇ ਅਸੀਂ ਸਿੱਖ ਨਹੀਂ ਬਣੇ। ਵੇਖ ਲੈਣਾ ਵੀ ਅਸੀਂ ਕਿੱਥੇ ਖੜ੍ਹੇ ਹਾਂ। ਮੈਂ ਆਪਣੇ ਆਪ ਨੂੰ ਵੇਖਾਂਗਾ ਵੀ ਮੈਂ ਕਿੱਥੇ ਖੜ੍ਹਾਂ, ਤੁਸੀਂ ਆਪਣੇ ਆਪ ਨੂੰ ਵੇਖੋ ਵੀ ਕਿੱਥੇ ਖੜ੍ਹੇ। ਸਿੱਖ ਕੀ ਹੁੰਦਾ ਹੈ ਇਹ ਅੱਜ ਦੇ ਇਸ ਪ੍ਰਸੰਗ ਦੇ ਵਿੱਚ ਅੱਗੇ ਪ੍ਰਸੰਗ ਭਾਈ ਸਾਹਿਬ ਦਾ ਖੁੱਲ੍ਹ ਕੇ ਆ ਰਿਹਾ ਹੈ ਕਿ ਆਓ ਅੱਗੇ 10 ਦਿਨ ਭਇਓ ਨਿਹਾਲ ਪਾਏ ਗੁਰ ਕਰਨ ਤੇ ਸੰਕਟ ਹਰੇ ਜਨਮ ਔਰ ਮਰਨਾ। ਜੰਮਣ ਤੇ ਮਰਨ ਦਾ ਕਸ਼ਟ ਜਿਹੜਾ ਇਹ ਮਿਟ ਗਿਆ ਹੈ।
ਨੰਦ ਲਾਰ ਗੁਰ ਕੇ ਟਿਗਰ ਹੈ।
ਸਈਅਦ ਦੀ ਗੱਲ ਇੱਥੇ ਖਤਮ ਹੋ ਜਾਂਦੀ ਹੈ। ਦਰੋਗਾ ਜਿਹੜਾ ਸੀ ਉਹ ਨਿਹਾਲ ਹੋ ਕੇ ਉੱਚੀ ਅਵਸਥਾ ਦਾ ਮਾਲਕ ਬਣ ਕੇ ਚਲਾ ਗਿਆ ਤੇ ਭਾਈ ਨੰਦ ਲਾਲ ਸਿੰਘ ਇਸ ਪ੍ਰਕਾਰ ਗੁਰੂ ਦੇ ਚਰਨਾਂ ਵਿੱਚ ਰਿਹਾ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਨੂੰ ਪਾ ਕਰਕੇ ਨੰਦ ਲਾਲ ਗੁਰ ਕੇ ਟਿਗਰ ਹੈ, ਗੁਰੂ ਦੀ ਹਜ਼ੂਰੀ ਵਿੱਚ ਰਹਿ ਰਿਹਾ ਹੈ।
ਬ੍ਰਹਮ ਗਿਆਨ ਮਨ ਚਲ
ਤੇ ਬ੍ਰਹਮ ਜੋ ਵਿਆਪਕ ਪਰਮੇਸ਼ਰ ਹੈ, ਵਿਆਪਕ ਦਾ ਅਰਥ ਬ੍ਰਹਮ ਹੈ, ਗਿਆਨ ਦਾ ਅਰਥ ਜਾਣਨਾ ਹੈ। ਵਿਆਪਕ ਸਰੂਪ ਦਾ ਜਾਣ ਲੈਣਾ ਬ੍ਰਹਮ ਗਿਆਨ ਕਹਾਉਂਦਾ ਹੈ। ਪਰੋਕਸ਼ ਬ੍ਰਹਮ ਗਿਆਨ, ਅਪਰੋਕਸ਼ ਬ੍ਰਹਮ ਗਿਆਨ, ਦੋ ਪ੍ਰਕਾਰ ਦਾ ਗਿਆਨ ਕਿਉਂ ਹੈ? ਕਿਉਂਕਿ ਦੋ ਪ੍ਰਕਾਰ ਦੀ ਹੀ ਅਗਿਆਨ ਦੀ ਸ਼ਕਤੀ ਹੈ। ਅਸਤੂਆ ਪਾਦਕ ਸ਼ਕਤੀ ਹੈ, ਭਾਨਾ ਪਾਦਕ ਸ਼ਕਤੀ ਹੈ, ਉਹਨਾਂ ਨੂੰ ਖਤਮ ਕਰਨ ਵਾਸਤੇ ਦੋ ਕਿਸਮ ਦਾ ਹੀ ਬ੍ਰਹਮ ਗਿਆਨ ਹੈ। ਪਰੋਕਸ਼ ਬ੍ਰਹਮ ਗਿਆਨ ਉਸ ਨੂੰ ਕਹਿੰਦੇ ਨੇ ਜੋ ਓਹਲੇ ਵਾਲਾ ਗਿਆਨ ਹੈ, ਜਿਹਦੇ ਵਿਚਾਲੇ ਪੜਦਾ ਹੈ, ਤੇ ਅਪਰੋਕਸ਼ ਬ੍ਰਹਮ ਗਿਆਨ ਉਹਨੂੰ ਕਹਿੰਦੇ ਜੋ ਪ੍ਰਤੱਖ ਹੈ, ਸਾਹਮਣੇ ਹੈ। ਤੇ ਇਸ ਪ੍ਰਕਾਰ ਪਰੋਕਸ਼ ਔਰ ਅਪਰੋਕਸ਼ ਬ੍ਰਹਮ ਗਿਆਨ ਦੀ ਦਾਤੀ ਗੁਰਬਾਣੀ ਹੈ। ਭਾਈ ਨੰਦ ਲਾਲ ਸਿੰਘ ਨੂੰ ਅਪਰੋਕਸ਼ ਬ੍ਰਹਮ ਗਿਆਨ ਹੋ ਗਿਆ, ਯਾਨੀ ਪੜਦੇ ਤੋਂ ਰਹਿਤ ਗਿਆਨ, ਜਿਹਨੂੰ ਕਹਿੰਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣੋ, ਪਹਿਚਾਣ ਲਿਆ ਉਸਨੇ। ਗੁਰਬਾਣੀ ਦੇ ਕੁਝ ਸਵਾਲੀਏ ਫਿਕਰੇ ਨੇ। ਸੁਣੋ ਰੇ ਤੂੰ ਕੌਣ, ਕੌਣ ਹੈ ਤੂੰ? ਇੱਕ ਦਾ ਇਹ ਪ੍ਰਸ਼ਨ ਹੈ। ਸੁਣੋ ਰੇ, ਰੇ ਦਾ ਅਰਥ ਹੈ ਹੇ ਜੀਵ। ਸੁਣੋ ਰੇ ਤੂੰ ਕੌਣ, ਬਈ ਜੀਵ ਤੂੰ ਕੌਣ ਹੈ? ਖੋਜ ਆਪਣੀ, ਵਿਚਾਰ ਆਪਣੇ ਆਪ ਨੂੰ, ਤੂੰ ਕੌਣ ਹੈ? ਅਰ ਕਹਾਂ ਤੇ ਆਇਆ, ਕਿੱਥੋਂ ਆਇਆ, ਕੌਣ ਹੈ ਤੂੰ, ਕਿੱਥੇ ਆਇਆ? ਇੱਕ ਪ੍ਰਸ਼ਨ ਇਹਦੇ ਅੰਤਰਭੂਤ ਹੈ। ਤੀਸਰਾ, ਕੌਣ ਹੈ, ਕਿੱਥੋਂ ਆਇਆ ਤੇ ਕਿੱਥੇ ਨੂੰ ਜਾਏਗਾ? ਮੇਰਾ ਖਿਆਲ ਹੈ ਇਹਦਾ ਜਵਾਬ ਕਿਸੇ ਜੀਵ ਕੋਲ ਨਹੀਂ ਹੈ, ਨਾ ਮੇਰੇ ਕੋਲ, ਨਾ ਤੁਹਾਡੇ ਕੋਲ। ਅਸੀਂ ਕਿੱਥੋਂ ਆਏ ਹਾਂ, ਅਸੀਂ ਕੌਣ ਹਾਂ, ਅਸੀਂ ਕਿੱਥੇ ਨੂੰ ਜਾਣਾ ਹੈ, ਇਹ ਤਿੰਨੇ ਪ੍ਰਸ਼ਨਾਂ ਦਾ ਉੱਤਰ ਨਹੀਂ ਸਾਡੇ ਕੋਲ। ਸਾਧ ਸੰਗਤ, ਬੜੇ ਦੁਖਾਂਤ ਦੀ ਬਾਤ ਹੈ ਕਿ ਸਾਨੂੰ ਇਸ ਗੱਲ ਦਾ ਵੀ ਅਜੇ ਨਹੀਂ ਪਤਾ ਵੀ ਅਸੀਂ ਕੀ ਹਾਂ। ਉੱਧਰ ਮਹਾਂਪੁਰਸ਼ ਸੀ ਸਾਡੇ ਇਲਾਕੇ 'ਚ, ਬਹੁਤ ਵੱਡੇ ਵਿਦਵਾਨ ਸਨ, ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਪਰ ਇੱਕ ਉਹਨਾਂ ਦਾ ਵਿਦਿਆਰਥੀ ਜਿਹੜੇ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਦਾਸ ਦੇ ਕੁਝ ਜਥੇ 'ਚ ਵੀ ਰਿਹਾ, ਉਹਨਾਂ ਦੇ ਬਚਨ ਸੁਣਾਇਆ ਕਰਦੇ ਸੀ, ਉਹਦਾ ਬਚਨ ਸੀ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਵੱਡੇ ਵੱਡੇ ਹਿੰਦੂਆਂ ਦੇ ਆਚਾਰੀਆ ਔਰ ਵੱਡੇ ਵੱਡੇ ਇਸਲਾਮ ਦੇ ਆਲਮ ਲੋਕ ਆਇਆ ਕਰਦੇ ਸਨ, ਬਹੁਤ ਵੱਡੇ ਵਿਦਵਾਨ ਸਨ। ਜਿਸ ਵੇਲੇ ਆਰੀਆ ਸਮਾਜੀਆਂ ਨੇ ਸਿੱਖ ਪੰਥ 'ਤੇ ਹਮਲਾ ਕੀਤਾ, ਜਿਸ ਨੂੰ ਵਿਸ਼ਿਸ਼ਟ ਭਗਵਾਨ ਦਾ ਅਵਤਾਰ ਮੰਨਦੇ ਸਨ ਹਿੰਦੂ ਲੋਕ, ਦਯਾਨੰਦ ਜਿਸ ਦਾ ਨਾਮ ਸੀ, ਉਹਨੇ ਸਤਿਆਰਥ ਪ੍ਰਕਾਸ਼ ਇੱਕ ਗ੍ਰੰਥ ਬਣਾਇਆ, ਸਤਿਆਰਥ ਪ੍ਰਕਾਸ਼ ਦਾ ਨਾਮ ਰੱਖਿਆ, ਔਰ ਉਸ ਵਿੱਚ ਰੱਜ ਕੇ ਗੁਰੂ ਨਾਨਕ ਦੀ ਨਿੰਦਿਆ ਕੀਤੀ, ਰੱਜ ਕੇ ਬੜੇ ਭੈੜੇ ਸ਼ਬਦਾਂ ਨਾਲ ਗੁਰੂ ਨਾਨਕ ਨੂੰ ਸੰਬੋਧਨ ਕੀਤਾ ਗਿਆ ਔਰ ਕਿਹਾ ਗਿਆ ਕਿ ਗੁਰੂ ਨਾਨਕ ਇੱਕ ਅਨਪੜ੍ਹ ਸੀ, ਗੁਰੂ ਨਾਨਕ ਐਸਾ ਸੀ, ਬਹੁਤ ਕੁਝ ਕਿਹਾ ਉਸ। ਸਿੱਖ ਜਗਤ ਦੇ ਵਿੱਚੋਂ ਇਹ ਦੋ ਮਹਾਂਪੁਰਸ਼ ਨਿਕਲੇ ਜਿਨ੍ਹਾਂ ਨੇ ਦਯਾਨੰਦ ਦੇ ਛੱਕੇ ਛੁਡਾ ਕੇ ਰੱਖ ਦਿੱਤੇ, ਇੱਕ ਤੇ ਗਿਆਨੀ ਦਿੱਤ ਸਿੰਘ ਜੀ ਜੋ ਦਾਸ ਦੇ ਇਲਾਕੇ ਦੇ ਵਿੱਚੋਂ ਹੀ ਸਨ, ਉਹਨਾਂ ਨੇ ਲਾਹੌਰ ਜਾ ਕੇ ਤਿੰਨ ਬਹਿਸਾਂ ਕੀਤੀਆਂ ਦਯਾਨੰਦ ਦੇ ਨਾਲ, ਔਰ ਤਿੰਨੇ ਬਹਿਸਾਂ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਸਤਿਆਰਥ ਪ੍ਰਕਾਸ਼ ਦੇ ਜਿੰਨੇ ਪੰਨਿਆਂ ਨੂੰ ਮੈਂ ਗਲਤ ਕਰਾਰ ਭਰੀ ਸਭਾ ਦੇ ਵਿੱਚ ਦੇ ਦਿਆਂ, ਸਭਾ ਤੇਰੀ ਹੈ, ਜਿੰਨਿਆਂ ਨੂੰ ਮੈਂ ਗਲਤ ਸਾਬਤ ਕਰ ਦਿਆਂ ਉਹਨਾਂ ਨੂੰ ਤੇਰੇ ਸਾਹਮਣੇ ਗ੍ਰੰਥ 'ਚੋਂ ਐਂ ਪਾੜ ਕੇ ਬਾਹਰ ਪਰੇ ਸੁੱਟਾਂਗਾ ਵੀ ਵਾਧੂ ਜਾਣ। ਬਹੁਤ ਵੱਡੀ ਬਾਤ ਹੈ ਗੁਰੂ ਪਿਆਰੇ। ਔਰ ਗਰੀਬ ਘਰਾਣੇ ਵਿੱਚ ਜਨਮ ਹੋਇਆ ਸੀ ਗਿਆਨੀ ਦਿੱਤ ਸਿੰਘ ਦਾ, ਉਹਨਾਂ ਲੋਕਾਂ ਵਿੱਚ ਜਨਮ ਹੋਇਆ ਸੀ ਜਿਨ੍ਹਾਂ 'ਤੇ ਲੋਕਾਂ ਨੂੰ ਭਿੱਟ ਚੜ੍ਹਦੀ ਹੈ। ਸਿੱਖ ਜਗ ਦੀ ਪੱਗ ਸਿਰ 'ਤੇ ਰੱਖੀ, ਤਿੰਨ ਵਹਿਸਾਂ ਦੇ ਵਿੱਚ ਸਤਿਆਰਥ ਪ੍ਰਕਾਸ਼ ਦਾ ਸਤਿਆਨਾਸ਼ ਕਰਕੇ ਛੱਡਿਆ ਗਿਆਨੀ ਜੀ ਨੇ, ਥੋੜ੍ਹੇ ਜਿਹੇ ਪੱਤਰੇ ਰਹਿ ਗਏ ਸੀ, ਬਾਕੀ ਪਾੜ ਦਿੱਤੇ ਸਾਹਮਣੇ। ਤੇ ਦੂਸਰਾ ਜਵਾਬ ਦਿੱਤਾ ਇਸ ਮਹਾਂਪੁਰਸ਼ ਨੇ ਜੋ ਜ਼ਿਲ੍ਹੇ ਪਟਿਆਲੇ ਵਿੱਚ ਤਰਖੇੜੀ ਪਿੰਡ ਦੇ ਬਾਹਰਲੇ ਪਾਸੇ ਡੇਰੇ ਬਣਾ ਕੇ ਉਹਦੇ ਵਿੱਚ ਰਿਹਾ ਕਰਦੇ ਸਨ। ਤੇ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਕਿਤਾਬ ਲਿਖੀ, ਉਹਦੇ 'ਤੇ ਲਿਖਿਆ ਮਹਾਮੂੜ ਦਯਾਨੰਦ। ਬਹੁਤ ਵੱਡੀ ਬਾਤ ਹੈ ਕਿਸੇ ਨੂੰ ਐਡਾ ਵੱਡਾ ਚੈਲੰਜ ਕਰਨਾ ਕਿ ਮਹਾਮੂਰਖ ਹੈ ਫਲਾਨਾ। ਮਹਾਮੂੜ ਦਯਾਨੰਦ ਦੇ ਸਿਰਲੇਖ ਇੱਕ ਕਿਤਾਬ ਛਾਤੀ ਤੇ ਉਹ ਕਿਤਾਬ ਵੰਡੀ ਲੋਕਾਂ ਨੂੰ, ਤੇ ਦਯਾਨੰਦ ਦੇ ਕਪਾਟ ਖੁੱਲ੍ਹ ਕੇ ਰੱਖ ਦਿੱਤੀ ਵੀ ਸਿੱਖ ਜਗਤ ਦੇ ਕੋਈ ਵਿਦਵਾਨ ਹੈਗੇ। ਚੁੱਲ੍ਹੇ ਦੇ ਬਟਿਆਂ ਨਾਲ ਪੈਰ ਲਾ ਕੇ ਤੇ ਮੂਰਖ ਵੀ ਸਭ ਕੁਝ ਬਣ ਸਕਦਾ ਹੈ, ਪਤਾ ਉਦੋਂ ਲੱਗਦਾ ਜਦੋਂ ਤੁਸੀਂ ਕਿਸੇ ਬਗਾਨੇ ਨਾਲ ਸਿੰਘ ਫਸ ਜਾਣ, ਉਸ ਵੇਲੇ ਪਤਾ ਚੱਲਦਾ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਸਾਧ ਸਿੰਘ ਜੀ ਇੱਕ ਬਜ਼ੁਰਗ ਗਏ ਤੇ ਉਹਨਾਂ ਪਿਛਲੀ ਉਮਰ ਚਾ ਕੇ ਉਹਨਾਂ ਮਹਾਂਪੁਰਸ਼ਾਂ ਦੀ ਨਿਗਾਹ ਚਲੀ ਗਈ ਸੀ। ਤੇ ਜਿਸ ਵੇਲੇ ਉਹ ਆਏ ਬਜ਼ੁਰਗ, ਜੋ ਆਪਣੀ ਵਿਚਾਰ ਚੱਲ ਰਹੀ ਹੈ, ਉਹ ਪੁੱਛਦੇ ਨੇ ਕਹਿੰਦੇ ਬਈ ਤੂੰ ਕੌਣ ਹੈ? ਉਹ ਬਜ਼ੁਰਗ ਬੋਲਿਆ, ਕਹਿੰਦੇ ਮਹਾਂਪੁਰਸ਼ੋ, ਆ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਹੈ ਇਹ ਪੁੱਛਣ ਵਾਸਤੇ ਹੀ ਤੁਹਾਡੇ ਕੋਲ ਆਇਆ ਵੀ ਮੈਂ ਕੌਣ ਹਾਂ, ਤੁਸੀਂ ਦੱਸੋ ਮੈਂ ਕੌਣ ਹਾਂ, ਮੈਨੂੰ ਤੇ ਪਤਾ ਹੀ ਨਹੀਂ ਮੈਂ ਕੌਣ ਹਾਂ। ਮਹਾਂਪੁਰਸ਼ਾਂ ਦੇ ਅੱਖਾਂ 'ਚ ਵੰਸੂ ਆ ਗਏ, ਕਹਿੰਦੇ ਤੇਰੇ ਵਰਗਾ ਜ਼ਿੰਦਗੀ ਦੇ ਵਿੱਚ ਤੂੰ ਪਹਿਲੀ ਵਾਰ ਇਹ ਮਿਲਿਆ ਜਿਹਨੇ ਆਹ ਪ੍ਰਸ਼ਨ ਕੀਤਾ, ਬੜੀ ਪਤੇ ਦੀ ਬਾਤ ਦੱਸੀ ਹੈ। ਸੁਣੋ ਰੇ ਤੂੰ ਕੌਣ, ਕੌਣ ਹੈ ਤੂੰ? ਸਾਨੂੰ ਕੋਈ ਪਤਾ ਨਹੀਂ ਸੀ ਕੌਣ ਹਾਂ, ਅਸੀਂ ਤਾਂ ਚੰਮ ਦਾ ਗੁਥਲਾ ਜਿਹੜਾ ਪਾਇਆ ਹੋਇਆ, ਆਹ ਜਿਹੜੀ ਚੰਮ ਦਾ ਵਸਤਰ ਪਹਿਨਿਆ ਹੋਇਆ, ਜਿਹੜੇ ਕਰਮਾਂ ਦੇ ਸੂਤਰ ਨੇ ਕੱਤ ਕੇ ਤੇ ਇਸ ਨੂੰ ਬਣਾਉਣ ਵਾਲੇ ਜਲਾਹੇ ਬਰਮਾ ਨੇ ਤੇ ਇਸ ਨੂੰ ਬੁਣ ਕੇ ਇਹਨੂੰ ਤਿਆਰ ਕਰਕੇ ਸਾਡੇ ਗਲੇ ਪਾ ਕੇ ਤੋਰ ਦਿੱਤਾ ਸੰਸਾਰ ਵਿੱਚ, ਤੇ ਅਸੀਂ ਇਸੇ ਨੂੰ ਚੰਮ ਦੇ ਬੁਰਕੇ ਨੂੰ ਆਪਣਾ ਮੰਨੀ ਬੈਠੇ ਹਾਂ ਵੀ ਅਸੀਂ ਆਹੀ ਹਾਂ। ਦੇਹ ਸਾਡੀ ਹੈ, ਅਸੀਂ ਦੇਹ ਨਹੀਂ ਹਾਂ। ਮਕਾਨ ਸਾਡਾ ਹੋ ਸਕਦਾ, ਅਸੀਂ ਮਕਾਨ ਨਹੀਂ ਹੋ ਸਕਦੇ। ਮਕਾਨ ਸਾਡਾ ਹੋ ਸਕਦਾ, ਸਰੀਰ ਸਾਡਾ ਹੋ ਸਕਦਾ, ਪਰ ਸਰੀਰ ਅਸੀਂ ਨਹੀਂ ਹੋ ਸਕਦੇ। ਪਰ ਇਹਨਾਂ ਗੱਲਾਂ ਨੂੰ ਜਦੋਂ ਕਦੇ ਕਦਾਈ ਮਿਲਣ, ਫਿਰ ਬੜੀਆਂ ਓਪਰੀਆਂ ਜਿਹੀਆਂ ਲੱਗਦੀਆਂ ਵੀ ਇਹ ਗੱਲਾਂ ਕੈਸੀਆਂ, ਇਹ ਵੀ ਕੋਈ ਗੱਲ ਬਣੀ, ਇਹ ਜੀ ਮੈਂ ਕੌਣ ਹਾਂ, ਤੁਸੀਂ ਕੌਣ ਹੋ, ਇਹ ਕਾਹਦਾ ਗਿਆਨ ਹੋਇਆ। ਇਹੀ ਕੁਛ ਹੈ ਅਸਲ, ਆਪਣੇ ਆਪ ਦੀ ਖੋਜ ਕਰਨੀ ਮੈਂ ਕੌਣ ਹਾਂ। ਸਵਾਮੀ ਜੀ ਮਹਾਰਾਜ ਜਿਹੜੇ ਆਤਮਾ ਪ੍ਰਕਾਸ਼ ਜੀ, ਆਪੋ ਆਪਣੀ ਸੰਨਿਆਸੀਆਂ ਦਾ ਇੱਕ ਪੰਥ ਹੈ, ਦਸ ਨਾਮ ਸੰਨਿਆਸੀਆਂ, ਦਸ ਨਾਮ ਨੇ ਇਹਨਾਂ ਦੇ। ਜਦੋਂ ਲਗਨ ਲੱਗੀ, ਪ੍ਰੋਫੈਸਰ ਸਨ, ਕੰਸੀ ਪੜ੍ਹੇ ਸਨ, ਵੇਦ ਵਿਦਿਆ ਤੱਕ ਪੜ੍ਹੇ, ਛੋੜ ਕੇ ਪੰਜਾਬ ਦੀ ਧਰਤੀ ਵਿੱਚ ਆ ਗਏ। ਕੋਈ ਪੂਰਵਲਾ ਕਰਮ ਸੀ ਰਲਿਆ ਨਹੀਂ, ਦੂਸਰੇ ਮਤ ਦੇ ਸਾਧੂ ਤੋਂ ਵਿਦਿਆ ਦਾ ਕਿਣਕਾ ਲੈਣਾ ਬਹੁਤ ਔਖੀ ਬਾਤ ਹੈ। ਖੁਦ ਮੇਰੇ ਮਨ ਨੂੰ ਇਸ ਗੱਲ ਦੀ ਸ਼ੱਕ ਸੀ ਕਿ ਮਹਾਂਪੁਰਸ਼ ਮੇਰੀ ਕਿਰਪਾਨ ਵੇਖ ਕੇ, ਮੇਰਾ ਪਹਿਰਾਵਾ ਵੇਖ ਕੇ ਮੈਨੂੰ ਕਹਿਣਗੇ ਤੂੰ ਸਿੱਖ ਹੈ, ਤੈਨੂੰ ਮੈਂ ਨਹੀਂ ਪੜਾਉਂਦਾ। ਪਰ ਐਸਾ ਨਹੀਂ ਹੋਇਆ, ਉੱਥੇ ਸਿੱਖ ਜਾਂ ਮੁਸਲਮਾਨ ਦਾ ਵਿਤਕਰਾ ਹੀ ਕੋਈ ਨਹੀਂ ਸੀ। ਵਿਧਾਨ ਦੇ ਕੁਝ ਅੱਖਰ ਉਹਨਾਂ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ, ਤੇ ਉਹ ਇੱਕ ਦਿਨ ਉਹਨਾਂ ਨੇ ਪੜਾਉਂਦਿਆਂ ਪੜਾਉਂਦਿਆਂ ਬਚਨ ਸੁਣਾਇਆ ਜਦੋਂ ਵਿਧਾਂਤ ਸ਼ਾਸਤਰ ਪੜ੍ਹਾ ਰਹੇ ਸਨ। ਉਹਨਾਂ ਦੀ ਆਪਣੀ ਮਾਦਰੀ ਭਾਸ਼ਾ ਜਿਹੜੀ ਉਹ ਹਿੰਦੀ ਹੈ, ਪੰਜਾਬ 'ਚ ਰਹਿਣ ਕਰਕੇ ਥੋੜ੍ਹਾ ਉਹ ਕੋਸ਼ਿਸ਼ ਕਰਦੇ ਪਰ ਨਹੀਂ, ਫਿਰ ਵੀ ਉਹ ਹਿੰਦੀ 'ਚ ਬੋਲਦੇ। ਉਹਨਾਂ ਨੇ ਬਚਨ ਸੁਣਾਇਆ, ਕਹਿੰਦੇ ਇੱਥੇ ਸੰਤਾਂ ਦੀ ਇੱਕ ਜਗ੍ਹਾ ਮੰਡਲੀ ਆਈ, ਬਚਨ ਬਿਲਾਸ ਬ੍ਰਹਮ ਵਿਚਾਰ ਹੋਣ ਲੱਗੀ। ਕਹਿੰਦੇ ਮੈਂ ਇੱਕ ਸੰਤ ਨੂੰ ਸਵਾਲ ਕੀਤਾ ਕਿ ਸੰਤ ਜੀ, ਜੇ ਕੋਈ ਆਪਾਂ ਨੂੰ ਪੁੱਛ ਲਵੇ ਵੀ ਤੁਸੀਂ ਸੰਤ ਕਾਹਦੇ ਲਈ ਬਣੇ ਹੋ, ਇਹਦਾ ਕੀ ਉੱਤਰ ਹੈ? ਇਹ ਸੰਸਾਰ ਪ੍ਰਸ਼ਨਾਂ ਦਾ ਭਰਿਆ ਪਿਆ, ਕੋਈ ਅਜਿਹਾ ਪ੍ਰਸ਼ਨ ਵੀ ਕਰ ਸਕਦਾ ਕਿ ਤੂੰ ਸੰਤ ਕਾਹਦੇ ਲਈ ਬਣੇ, ਇਹਦਾ ਕੀ ਉੱਤਰ ਦੇਵਾਂਗੇ ਆਪਾਂ? ਮਹਾਂਪੁਰਸ਼ ਹੱਸੇ, ਕਹਿੰਦੇ ਹਰੀ ਸਿੰਘ, ਕਹਿੰਦੇ ਉਸਨੇ ਜੋ ਜਵਾਬ ਦਿਆ ਆਪਕੋ ਬਤਾਏ, ਮੈਂ ਕਿਹਾ ਜੀ ਦੱਸੋ। ਕਹਿੰਦੇ ਵੀ ਬੋਲਤਾ ਹੈ ਕਿ ਹਮ ਲੋਗੋਂ ਕੇ ਤਾਰਨੇ ਕੇ ਲੀਏ ਸੰਤ ਬਣੇ ਹੈ। ਕਹਿੰਦੇ ਇਤਨੀ ਹਾਂਸੀ ਆਈ ਉਸ ਪਰ, ਕਹਿੰਦੇ ਮੈਂ ਕਿਹਾ ਭਾਈ ਆਪ ਤੋਂ ਬਿਲਕੁਲ ਬੇਕਾਰ ਬਾਤ ਕਰ ਦੀ। ਮਹਾਂਪੁਰਸ਼ ਕਹਿਣ ਲੱਗੇ ਸੰਤ ਜੀ, ਇਹਦਾ ਮਤਲਬ ਲੋਕਾਂ ਨੂੰ ਤਾਰਨ ਵਾਸਤੇ ਤੇ ਆਪ ਫਿਰ ਡੁੱਬਣ ਵਾਸਤੇ ਆਏ ਹਾਂ, ਇਹ ਤੂੰ ਬਹੁਤ ਛੋਟੇ ਜਿਹੇ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਿਆ, ਦੁਨੀਆ ਤੇ ਬੜੀ ਬੜੇ ਪ੍ਰਸ਼ਨ ਕਰਦੀ ਹੈ। ਉਹਨੇ ਫਿਰ ਪੁੱਛਿਆ ਮਹਾਰਾਜ ਤੁਸੀਂ ਦੱਸੋ ਇਹਦਾ ਉੱਤਰ ਕੀ ਹੈ? ਕਹਿੰਦੇ ਬਸ ਇੱਕੋ ਹੀ ਉੱਤਰ ਹੈ, ਜੇ ਕੋਈ ਪੁੱਛੇ ਤੂੰ ਸੰਤ ਕਿਉਂ ਬਣਿਆ, ਕਿ ਮੈਂ ਆਪਣੇ ਆਪੇ ਦੀ ਪਹਿਚਾਣ ਵਾਸਤੇ ਸੰਤ ਬਣਿਆ, ਮੈਂ ਆਪਣੇ ਆਪ ਤੋਂ ਖੋਇਆ ਹੋਇਆ, ਆਪਣੇ ਆਪ ਨੂੰ ਲੱਭਣ ਵਾਸਤੇ ਸੰਤ ਬਣਿਆ। ਜਿਸ ਦਿਨ ਆਪਣੇ ਆਪ ਨੂੰ ਲੱਭ ਲਿਆ ਉਦੋਂ ਸੰਤ ਹੋ ਜਾਊ, ਹਾਲੇ ਸੰਤ ਕਹਾ ਰਿਹਾ, ਸੰਤ ਅਜੇ ਬਣਿਆ ਨਹੀਂ। ਸੰਤ ਉਦਣ ਬਣਾਂਗੇ ਜਿਹਨੇ ਆਪਣੇ ਆਪ ਨੂੰ ਲੱਭ ਲਵਾਂ। ਅਜੇ ਮੈਂ ਉਸ ਰਸਤੇ ਚੱਲਿਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਾਡਾ ਸਰੂਪ ਕੀ ਹੈ ਗੁਰਬਾਣੀ ਦੱਸੇਗੀ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਾਨੀਆਂ ਭਰਾ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮੈਂ ਅਭਿਮਾਨ। ਕੈਸਾ ਸੁੰਦਰ ਸ਼ਬਦ ਗੁਰਦੇਵ ਨੇ ਉਚਾਰੇ। ਕਹਿੰਦੇ ਆ ਜੀ, ਪ੍ਰਥਮੇ ਤੇਰੀ ਨੀਕੀ ਜਾਤ, ਸਭ ਤੋਂ ਪਹਿਲਾਂ ਤੇਰੀ ਜਾਤੀ ਬੜੀ ਨੀਕੀ ਨਾਮ ਹੈ ਸੁੰਦਰ ਦਾ। ਬਹੁਤ ਸੁੰਦਰ ਤੇਰੀ ਜਾਤੀ ਕੀ ਹੈ? ਤੂੰ ਬ੍ਰਹਮ ਦੀ ਜਾਤੀ ਦਾ ਹੈ, ਤੂੰ ਬ੍ਰਹਮ ਦੀ ਅੰਸ਼ ਹੈ, ਬ੍ਰਹਮ ਦਾ ਹੀ ਇੱਕ ਹਿੱਸਾ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਤੂੰ ਉਹਦਾ ਹਿੱਸਾ ਹੈ। ਫਰਕ ਕਿੰਨਾ ਕੁ ਹੈ ਜਿੰਨਾ ਕੁ ਰਵਿਦਾਸ ਜੀ ਦੱਸਦੇ, ਉਨਾ ਕੁ ਫਰਕ ਹੈ। ਰਵਿਦਾਸ ਜੀ ਨੂੰ ਜਿਸ ਵੇਲੇ ਪਰਮੇਸ਼ਰ ਦੇ ਸਾਕਾਰ ਰੂਪ ਵਿੱਚ ਦਰਸ਼ਨ ਹੁੰਦੇ ਹੈ, ਸ੍ਰੀ ਰਾਗ ਦੀ ਭਗਤ ਬਾਣੀ ਦਾ ਇਹ ਸ਼ਬਦ ਆਪ ਜੀ ਨੇ ਗੌਰ ਨਾਲ ਪੜ੍ਹ ਕੇ ਵੇਖਣਾ ਵੀ ਕੀ ਕਰ ਰਹੇ ਨੇ ਭਗਤ ਜੀ। ਜਿਸ ਵੇਲੇ ਸਾਹਮਣੇ ਭਗਵਾਨ ਜੀ ਸਾਕਾਰ ਹੋ ਗਏ, ਰਵਿਦਾਸ ਜੀ ਚਰਨੀ ਹੱਥ ਲਾਉਣ ਲੱਗੇ, ਭਗਵਾਨ ਜਾਣ ਕੇ ਚਾਰ ਕਰਮਾਂ ਪਿੱਛੇ ਹਟ ਗਏ। ਰਵਿਦਾਸ ਜੀ ਕਹਿੰਦੇ ਇਹ ਵੀ ਕੋਈ ਗੱਲ ਬਣੀ, ਇਤਨੇ ਬਰੇ ਤਰਸਦਿਆਂ ਨੂੰ ਜੇ ਪਾਣੀ ਮਿਲਿਆ ਤੇ ਪਾਣੀ ਪਰੇ ਕਰ ਲੈਣਾ ਪਿਆਸੇ ਦੇ ਕੋਲੋਂ, ਤੇ ਫਿਰ ਆਉਣਾ ਹੀ ਕਾਹਨੂੰ ਸੀ ਜੇ ਤੁਸੀਂ ਮੇਰੇ ਕੋਲੋਂ ਪਰੇ ਹੀ ਆਉਣਾ ਸੀ। ਭਗਵਾਨ ਬੜਾ ਸਤਾਇਆ, ਹੁਣ ਹੋਰ ਨਾ ਸਤਾ। ਸਾਹਮਣੇ ਵੇਖ ਕੇ ਤੇ ਜਰਿਆ ਨਹੀਂ ਜਾਏਗਾ ਚਰਨੀ ਹੱਥ ਲਾ ਲੈਣ ਦੇ। ਅੱਜ ਤੱਕ ਤੇ ਤੇਰੀ ਇਸ ਆਸ ਵਿੱਚ ਬੈਠਾ ਸੀ ਤੂੰ ਆਏਗਾ ਆਏਗਾ, ਅੱਜ ਆਇਆ ਤੂੰ ਪਰੇ ਕਿਉਂ ਹੋ ਗਿਆ? ਜੇ ਗਲਤੀ ਹੋ ਗਈ ਤਾਂ ਖਿਮਾ ਕਰ। ਹਾਂ ਇਹ ਹੋ ਸਕਦਾ ਤੈਨੂੰ ਤੇ ਸਰ ਸਕਦਾ, ਕਿਉਂਕਿ ਮੇਰੇ ਬਾਰੇ ਮੇਰੇ ਵਰਗੇ ਲੱਖਾਂ ਕਰੋੜਾਂ ਹਨ, ਪਰ ਸਾਡੇ ਸਾਰਿਆਂ ਲੱਖਾਂ ਕਰੋੜਾਂ ਚ ਤੇਰੇ ਵਰਗਾ ਤਾਂ ਇੱਕ ਵੀ ਹੋਰ ਨਹੀਂ ਹੈ। ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਆਕੇ ਤੁਧ ਆਖਾਂ, ਤੇਰੇ ਜੇਬੜ ਤੂੰ ਹੈ ਸਾਈਆਂ। ਤੇ ਫਿਰ ਮੈਂ ਕਿਹਨੂੰ ਜਾ ਕੇ ਕਹਾਂ ਤੇਰਾ ਕੋਈ ਸ਼ਰੀਕ ਹੋਵੇ? ਉਹਨੂੰ ਤੇ ਜਾ ਕੇ ਕਹਿ ਦਾਂ, ਸ਼ਿਕਾਇਤ ਕਰਦਾ, ਤੇਰੇ ਵਰਗੇ ਤਾਂ ਤੂੰ ਹੀ ਹੈ। ਮੈਂ ਅੰਦਲੇ ਨੌ ਸੀ ਆਖਾਂ ਮਾਧਵੇ ਤੁਮਨ ਤੋਰੋ। ਕਈ ਵਾਰੀ ਪਾਠ ਕਰਨ ਵਾਲੇ ਜਾਂ ਅਣਜਾਣ ਅਰਥ ਬੋਧ ਵਾਲੇ ਜਾਂ ਸੰਗੀਤ ਕਲਾ ਦੇ ਅੰਦਰ ਸ਼ਬਦ ਨੂੰ ਗਾਇਨ ਕਰਨ ਵਾਲੇ ਜਿਨ੍ਹਾਂ ਨੂੰ ਅਰਥ ਦਾ ਬੋਧ ਨਹੀਂ, ਉਹ ਕਹਿਣਗੇ ਮਾਧਵੇ ਤੁਮਨ ਤੋਰੋ। ਮਾਧਵੇ ਤੁਮ ਨਹੀਂ ਤੋਰੋ ਤਾਂ ਹਮ ਨਹੀਂ ਤੋਰੇ, ਇਹ ਤਾਂ ਸਰੀਕਾ ਹੋ ਗਿਆ। ਵੀ ਜੇ ਤੂੰ ਨਹੀਂ ਪ੍ਰੀਤੀ ਮੇਰੇ ਨਾਲ ਤੋੜੇਗਾ ਮੈਂ ਵੀ ਤੇਰੇ ਨਾਲ ਨਹੀਂ ਤੋੜੂੰਗਾ, ਇਹਦਾ ਮਤਲਬ ਜੇ ਤੂੰ ਤੋੜੇਗਾ ਤਾਂ ਮੈਂ ਵੀ ਤੋੜ ਦੇਊਂਗਾ ਤੇਰੇ ਨਾਲ। ਇਹ ਸਰੀਕਾ ਹੈ, ਇਹ ਮੁਕਾਬਲਾ ਹੈ। ਇਹ ਭਗਤ ਦਾ ਵੀ ਕਿਤੇ ਮੁਕਾਬਲਾ ਹੋ ਸਕਦਾ? ਪਿਓ ਪੁੱਤ ਦਾ ਕਾਹਦਾ ਮੁਕਾਬਲਾ ਭਾਈ? ਕੋਈ ਮੁਕਾਬਲਾ ਨਹੀਂ, ਪਿਓ ਤਾਂ ਪਿਓ ਹੀ ਰਹੇਗਾ, ਵੱਡੇ ਵੱਡੇ ਹੀ ਰਿਹਾ ਕਰਦੇ। ਗੁਰੂ ਤੇ ਸਿੱਖ ਦਾ ਕਾਹਦਾ ਮੁਕਾਬਲਾ? ਜੇ ਸਿੱਖ ਕਹੇ ਵੀ ਮੈਨੂੰ ਤੇਰੇ ਬਿਨਾਂ ਸਰ ਜਾਊਗਾ, ਜੇ ਮੈਂ ਹੋਵਾਂ ਤਾਂ ਹੀ ਤੈਨੂੰ ਗੁਰੂ ਮੰਨਿਆ ਜਾਏਗਾ, ਇਹ ਤੇ ਬਾਈ ਘੋਰ ਬੇਇਨਸਾਫੀ ਹੋ ਜਾਏਗੀ। ਐਸਾ ਹੈ ਹੀ ਨਹੀਂ। ਸ਼ਬਦ ਹੈ ਮਾਧਵੇ ਤੁਮਨ ਤੋੜੋ, ਤੂੰ ਤੋੜ ਦੇ, ਤੋ ਹਮ ਨਹੀਂ ਤੋੜੇ, ਮੈਂ ਨਹੀਂ ਤੋੜ ਸਕਦਾ, ਤੂੰ ਤੋੜ ਸਕਦਾ। ਕਿਉਂ? ਤੁਮ ਸਿਓ ਤੋੜ ਕਵਨ ਸੰਗ ਜੋ ਰਹੇ, ਤੇਰੇ ਵਰਗਾ ਦੂਜਾ ਹੋਵੇ ਤਾਂ ਤੇਰੇ ਨਾਲ ਤੋੜ ਦਵਾਂ, ਕਿਹਦੇ ਨਾਲ ਜਾ ਕੇ ਲਾਵਾਂ? ਤੇਰੇ ਵਰਗਾ ਤੂੰ, ਇਸ ਕਰਕੇ ਮੈਂ ਨਹੀਂ ਤੋੜ ਸਕਦਾ। ਇਹ ਪਾਠ ਮੁੱਖ ਪਾਠ ਇਸੇ ਤਰ੍ਹਾਂ ਹੈ, ਮਾਧਵੇ ਤੁਮਨ ਤੋੜੋ ਤਾਂ ਹਮ ਨਹੀਂ ਤੋੜੇ, ਮੈਂ ਨਹੀਂ ਤੋੜਾਂਗਾ। ਭਗਵਾਨ ਐਸਾ ਨਾ ਕਰ। ਤੇ ਹੁਣ ਤੇ ਹੱਦ ਹੋ ਗਈ, ਇਸ ਤੋਂ ਵੱਧ ਮੈਂ ਇੰਤਜ਼ਾਰ ਵੀ ਨਹੀਂ ਕਰ ਸਕਦਾ। ਅੱਜ ਤੱਕ ਤੇ ਕਦੇ ਸੋਚਿਆ ਨਹੀਂ ਸੀ, ਪਰ ਅੱਜ ਮੈਂ ਸੋਚਦਾ ਜੇ ਤੂੰ ਸਾਹਮਣੇ ਆ ਕੇ ਵੀ ਮੇਰੇ ਕੋਲ ਇਸ ਤਰ੍ਹਾਂ ਹੀ ਚਲਾ ਗਿਆ ਤਾਂ ਰਵਿਦਾਸ ਬਚੇਗਾ ਨਹੀਂ, ਮਰ ਜਾਏਗਾ ਰਵਿਦਾਸ। ਅੱਜ ਤੱਕ ਤੇ ਜੀਵਨ ਦੀ ਆਸ ਬਣੀ ਸੀ ਵੀ ਤੂੰ ਆਏਗਾ, ਅੱਜ ਆ ਕੇ ਜਾ ਰਿਹਾ, ਉਹ ਵੀ ਬਿਨਾਂ ਗੱਲ ਕੀਤੇ ਜਾ ਰਿਹਾ ਹੈ। ਭਗਵਾਨ ਖੜਗੇ ਕਹਿੰਦੇ ਰਵਿਦਾਸ ਮੈਂ ਜਾਵਾਂਗਾ ਨਹੀਂ, ਪਰ ਤੂੰ ਮੇਰੇ ਚਰਨ ਨਾ ਛੋਹੀ। ਰਵਿਦਾਸ ਜੀ ਕਹਿੰਦੇ ਕਿਉਂ ਕਿਉਂ ਨਾ ਛੋਹਣ ਚਰਨ? ਇੱਥੇ ਭਗਵਾਨ ਨੇ ਇੱਕ ਚੋਹਲ ਕੀਤਾ, ਜੋ ਸੰਸਾਰ ਦੇ ਅੰਦਰ ਬਿਮਾਰੀ ਪਈ ਹੋਈ ਸੀ ਮਹਾਮਾਰੀ ਦੀ, ਜਿਹਨੂੰ ਛੋਤਛਾਤ ਦੀ ਬਿਮਾਰੀ ਕਹਿੰਦੇ ਆ, ਉਹ ਕੱਢਣ ਵਾਸਤੇ ਭਗਵਾਨ ਕਹਿ ਰਹੇ ਨੇ ਇਹ ਕਹਾਣੀ ਬਣਾਉਣ ਵਾਸਤੇ। ਜਿਵੇਂ ਮਰਦਾਨੇ ਦਾ ਸਹਾਰਾ ਲੈ ਕੇ ਗੁਰੂ ਨਾਨਕ ਦੀਆਂ ਸਾਖੀਆਂ ਬਣੀਆਂ, ਇੱਥੇ ਇੱਕ ਰੱਬ ਨੇ ਕਹਾਣੀ ਬਣਾ ਦਿੱਤੀ। ਕਹਿੰਦੇ ਰਵਿਦਾਸ ਮੈਂ ਇਸ ਲਈ ਤੇਰੇ ਚਰਨ ਤੇਰੇ ਹੱਥ ਚਰਨਾਂ ਨੂੰ ਨਹੀਂ ਲੱਗਣ ਦਿੱਤੇ, ਤੂੰ ਚਮਿਆਰ ਹੈ ਕਿਤੇ ਭੇਟ ਨਾ ਚੜ ਜਾਏ ਮੈਨੂੰ। ਰਵਿਦਾਸ ਜੀ ਕਹਿੰਦੇ ਅੱਛਾ, ਇੰਨੇ ਬਰਿਆਂ ਦਾ ਮੇਰੇ ਹਿਰਦੇ ਚ ਬੈਠਿਆ ਤੂੰ, ਉਦੋਂ ਤਾਂ ਤੈਨੂੰ ਭੇਟ ਨਾ ਚੜੀ ਤੇ ਅੱਜ ਤੈਨੂੰ ਭੇਟ ਚੜ ਗਈ ਹੈ ਇੱਥੇ ਬੈਠੇ। ਪਰ ਮੈਂ ਇਹ ਪੁੱਛਦਾ ਹਾਂ, ਇਹ ਕੈਸਾ ਬਚਨ ਕਰ ਦਿੱਤਾ ਦੁਵੈਸ਼ ਦਾ ਤੁਸੀਂ ਰੱਬ ਹੋ ਕੇ ਦੁਨੀਆਂ ਤੇ ਕਰੇ? ਕਹਿੰਦੇ ਫਰਕ ਬਹੁਤ ਹੈ। ਉੱਥੇ ਵੀ ਰਵਿਦਾਸ ਜੀ ਸ੍ਰੀ ਰਾਗ ਦੇ ਅੰਦਰ ਇਹ ਗੱਲ ਕਹਿੰਦੇ ਨੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਅੰਤਰਾ ਨਾਮ ਭੇਦ ਦਾ ਹੁੰਦਾ ਹੈ, ਤੇਰੇ ਔਰ ਮੇਰੇ ਵਿੱਚ, ਮੇਰੇ ਔਰ ਤੇਰੇ ਵਿੱਚ ਅੰਤਰਾ ਕੈਸਾ ਹੈ, ਮੈਨੂੰ ਦੱਸਦਾ ਦੇ ਫਰਕ ਕੀ ਹੈ। ਦੂਸਰਾ ਅਰਥ, ਤੋਹੀ ਤੈਂ ਮੋਹੀ ਮੇਰੀ ਬੁੱਧੀ,
جدوں میرے من نو موہ لیا, میری بدھی نو موہ لیا, تو ہی موہی موہی تو ہی جدوں میری بدھی تے موہ لی, انتر کیسا ہن فرق کدا رہ گیا, میں تے تیرے جوگے ہو گیا. کہ نربداس فرق کیوں نہیں ہے, میں سوامی ہاں تو میرا بھگت ہے, یہ فرق ہی نہیں ہے. کہندے جی چلو من لو, جے اے فرق تسی کہندے ہو ہے تا اینا کا فرق ہو سکتا ہے. کنک کٹک, کنک نام سونے دا ہے, کٹک نام کڑے دا جا سونے دا, کوئی ہور گہنا لے لو کڑے نوں کہندے کنک کٹک. کہندے جویں سونے دا ایک کن ہے تے میں اے ہو سکدا وی سونے دا ایک کن ہاں, تے توں سونے دا بہت بڑا ڈھیر ہو سکدا ہے, اودے وچ قطرہ میں ہو سکدا, بس اینا کو ہو سکدا ہے. سونے دا قطرہ وی تے سونا ہی ہوندا ہے. تیری سمرتھا ہے, میں الپگ ہاں توں سرپگ ہاں, یہی فرق ہے. کنک کٹک کہندے نہیں توں کرماں دے انوسار ٹھوکراں کھا رہے ہیں, میں کرماں نوں کٹن والا ہاں. کہندے پھر جل ترنگ جیسا, پھر اینا کو ہو سکدا ہے توں پانی دا سمندر ہے تے میں پانی دی ایک بوند ہاں. کہندے نہیں ربداس یہ بھی نہیں, ہور فرق ہے. کہندے دسو, کہندے توں پاپ کرن والا اور میں پتت پاونا, پاپیاں نوں پوتر کرن والا. کہندے ٹھیک ہے. کہندے اے میرے پرمیشر, جو پائے ہم نہ پاپ کرنتا اہے انتا, جے میں پاپ نہ کردا ہے میرے پرمیشر پتت پاون نام کیسے ہوتا, تا پھر تیرا نام کیویں ہوندا جڑا پتت پاون دا مان کردا. اے تاں ہی ہویا جے اسی پاپ کیتے توں پتت پاون بنے, تے بنائے ہی اسی ہیں. پاپیاں نوں پوتر کرن والا نام تے اسی دتا پاپیاں نے, جے اسی پاپ کیتے توں پوتر کیتا تیرا نام پتت پاون پی گیا. یہ ہے انہاں دی گل جنہاں نے اپنے آپے نوں پہچان لیا کہ میں کون ہاں. ربداس جی نے پہچان لیا میں کون ہوں, اور انہیں ٹھو کے وہی کچھ کیا بھی میں آ ہاں. جدو نام دیو جی نے پہچانے ہیں, پورے سنسار نو ہوکا دیتا, سب ہے کٹ رام بولا ہے, راما بولا ہے, رام بنا کو بولا ہے رے, ایکل ماٹی کونچر چیٹی پانجن ہے بونا نہ رے, استابر جنگم کیٹ پتنگ کٹ کٹ رام سمانا رے. کہندے ہے کہ تیری میرا پرمیشواری جگہ ہے, اور اسی دا سروپ میں ہوں. اس کرکے ساتھ سنگت ہوں اتے گل ہے بھی برہم گیان دے اپنے سروپ دی لکھتا کرنی, من تو جوت سروپ ہے اپنا مول پچھان. ساتھ سنگت جی دی نگاہ کم ہوئے ان کول کھڑا ہویا اپنا سبندی پہچان نہیں آتی, اس اکھاں کھلیاں پر دستا نہیں ہے. جیدے کو اکھاں ہون ہی نہ ہو تو بالکل ہی نہ دیکھ سکتا. ساڈے کو جدوں او اکھاں ہی نہیں ہن جیڑیاں اکھاں اپنے سروپ نو ویکھ لین, اپنے سروپ نو کوئی تاں دیکھ سکتا ہے شیشے وچ جے اکھاں کم کر دیا ہوں. انے دے اگے شیشہ رکھ لو کی دیکھ لوں گا اپنی شکل, کچھ نہیں دیکھ سکتا کیونکہ اکھاں نہیں ہن. ساڈے کو او اکھاں نہیں جو اپنے سروپ نو ویکھ لین. اپنے سروپ نو ویکھن والی, اس لیے بولے نے ایک بڑی بڑھیا گل کہی ہے, کہندا بولیا رب تے تو وکھ نہیں پر تیری ویکھن والی اکھ نہیں, تیری اکھ نہیں ہے رب نو ویکھن والی. اس کر کے اے تین سوال, تو کون ہے یہ جواب صحیح نہ ہو, کتھوں آئے ہیں یہ جواب صحیح نہ ہو, جائیں گا کتھے نو یہ جواب صحیح نہ ہو, سنسار دی بولی دے اندر سنسار دے ودھان وچ انہوں مینٹلی کہا جاتا ہے بھی یہ پاگل ہے. یہ سنسار وچ کسی نو اے نہ پتا ہوئے بھی میں کون ہاں, انہوں اے نہ پتا ہوئے میرا گھر کتھے ہے, انہوں اے نہ پتا ہوئے میں جا کتھے انہوں رہا, تو پھر انہوں پاگل نہیں کہاں گے تو ہور کی کہاں گے, تو پاگل ہی ہے. یہ پاگل دی پہچان ہے نہیں, باقی لوکی اپنے اپنے گھر رہے دین, انہوں پوچھے کتھے چلے ہیں, میں کام تے چلے ہیں, تیرا نام کی ہے میرا فلاں ہے, تیرا گھر کتھے ہے فلانے تھان ہے, صحیح اتر دے گا. جڑا یہ تینے اتر نہ دے سکے وہ پاگل ہے. اس دا مطلب کی ہویا, باوریا سنسارا تا ہی کیا کبیر جی نے, یہ تینے گلاں دا اسی صحیح اتر نہیں دے سکتے تا اسی پاگلوں کی شرینی وچ ہی گن ہوواں گے. پاگل ہاں پر چتر بڑے ہاں, پاگلوں چ بھی چتر پاگل ہوندے نا, پھر کی ہو گیا ਹੈ ਪਾਗਲ ਪਰ ਚਤਰ ਹਾਂ। ਤੇ ਕਈ ਵਾਰੀ ਪਾਗਲ ਨੂੰ ਜਿਹੜੇ ਪਾਗਲ ਨਹੀਂ ਹਨ ਉਹ ਵੀ ਪਾਗਲੇ ਦਿਸਦੇ ਆ। ਜਿਸ ਵੇਲੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਨਹਿਰੂ ਸੀ ਨਾ, ਉਦੋਂ ਪੰਜਾਬ ਦਾ ਚੀਫ ਮਿਨਿਸਟਰ ਸਰਦਾਰ ਪ੍ਰਤਾਪ ਸਿੰਘ ਘਰੋਂ ਸੀ। ਪਾਗਲਾਂ ਦਾ ਇੱਕ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਹਸਪਤਾਲ ਸੀ, ਪਾਗਲਖਾਨਾ, ਤੇ ਪੰਡਿਤ ਜੀ ਕਿਤੇ ਪੰਜਾਬ ਦੀ ਫੇਰੀ 'ਤੇ ਆਏ, ਅਤੇ ਉਦੋਂ ਇਹੋ ਜਿਹੇ ਵਿਤਕਰੇ ਨਹੀਂ ਸਨ। ਹਿੰਦੁਸਤਾਨ ਦੀ ਫੇਰੀ 'ਤੇ ਆਏ, ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ ਸਰਦਾਰ ਪ੍ਰਤਾਪ ਸਿੰਘ ਕੈਰਨ ਨੂੰ ਸਾਰਾ ਇੰਤਜ਼ਾਮ ਕੀਤਾ, ਮੁੱਖ ਮੰਤਰੀ ਨੇ ਕਰਨਾ ਸੀ ਸਾਰਾ। ਅੰਮ੍ਰਿਤਸਰ ਸਾਹਿਬ ਨਮਸਕਾਰ ਕਰਨੀ ਸੀ, ਅਤੇ ਉਹਨੂੰ ਕਿਹਾ ਜੀ ਆਹ ਦੇਖੋ ਅਸੀਂ ਇੱਥੇ ਪਾਗਲਾਂ ਦਾ ਜਿਹੜਾ ਬੜਾ ਯੋਗ ਪ੍ਰਬੰਧ ਕੀਤਾ, ਜਿਹੜੇ ਮੈਂਟਲੀ ਹੋ ਜਾਂਦੇ ਨੇ ਉਹਨਾਂ ਦਾ ਇਲਾਜ ਚੰਗੀ ਤਰ੍ਹਾਂ ਕਰਦੇ ਹਾਂ, ਅਤੇ ਉਹ ਪੰਡਿਤ ਜੀ ਨੂੰ ਦਿਖਾਉਣ ਵਾਸਤੇ ਲੈ ਗਏ। ਐਨ ਦਰਵਾਜ਼ੇ ਵਿੱਚ ਉੱਧਰੋਂ ਇੱਕ ਪਾਗਲ ਠੀਕ ਹੋ ਕੇ ਕਿਤੇ ਦਰਵਾਜ਼ੇ ਵਿੱਚ ਪਹੁੰਚਿਆ ਸੀ, ਇੱਧਰੋਂ ਪੰਡਿਤ ਜੀ ਜਵਾਹਰ ਲਾਲ ਨਹਿਰੂ ਇਹ ਪਹੁੰਚ ਗਏ। ਉਹਨੇ ਜਦੋਂ ਵੇਖਿਆ ਅਮਲਾ ਫੈਲਾ, ਅਤੇ ਉਹਨੇ ਪਾਗਲ ਨੇ ਹੱਥ ਕੱਢਿਆ ਪੰਡਿਤ ਜੀ ਗਰੀ ਨੂੰ ਅੱਗੇ ਹੋ ਕੇ। ਹੁਣ ਜਿਹੜੇ ਮੌਕੇ 'ਤੇ ਅਫਸਰ ਸਨ, SSP ਸੀ, DC ਸੀ, ਉਹਨਾਂ ਨੂੰ ਬੁਰਾ ਤਾਂ ਬੜਾ ਲੱਗਿਆ, ਪਰ ਹੁਣ ਪ੍ਰਧਾਨ ਮੰਤਰੀ ਤੋਂ ਡਰਦੇ ਮਾਰੇ ਬੋਲੇ ਨਹੀਂ। ਪੰਡਿਤ ਜੀ ਨੇ ਹੱਥ ਕਰ ਦਿੱਤਾ ਮੂਹਰੇ, ਉਹਨੂੰ ਫੜ ਕੇ ਹੱਥ ਫਿਰ ਛੱਡਿਆ ਨਹੀਂ ਉਹਨੇ। ਕਹਿੰਦਾ ਕੀ ਹਾਲ ਹੈ, ਨਾਲੇ ਹੱਥ ਲਾਈ ਜਾਂਦਾ, ਕਹਿੰਦਾ ਕੀ ਹਾਲ ਹੈ? ਉਹ ਕਹਿੰਦੇ ਜੀ ਚੰਗਾ, ਤੁਸੀਂ ਸੁਣਾਓ। ਕਹਿੰਦਾ ਬਸ ਮੇਰਾ ਤਾਂ ਠੀਕ ਹੈ, ਵੀ ਤੂੰ ਫਿਕਰ ਨਾ ਕਰੀ, ਛੇਤੀ ਉਹ ਠੀਕ ਹੋ ਜਾਏਗਾ ਤੂੰ ਵੀ। ਪੰਡਿਤ ਸੋਚਦਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ, ਮੈਨੂੰ ਕਹਿ ਕੀ ਰਿਹਾ ਵੀ ਛੇਤੀ ਉਹ ਠੀਕ ਹੋ ਜਾਏਗਾ। ਹੁਣ ਜਿਹੜੇ ਨਾਲ ਸਨ ਪੰਡਿਤ ਜੀ ਦੇ, ਉਹਨੂੰ ਪਾਗਲ ਨੂੰ ਕਿ ਹੱਥ ਛੱਡ ਨਹੀਂ ਰਿਹਾ, ਹੱਥ ਉੱਪਣੇ ਫੜਿਆ ਹੋਇਆ। ਉਹ ਕਹਿੰਦੇ ਤੈਨੂੰ ਪਤਾ ਹੈ ਕੌਣ ਹੈ? ਉਹ ਕਹਿੰਦਾ ਆਹੋ ਪਤਾ ਮੈਨੂੰ। ਉਹ ਕਹਿੰਦੇ ਕੀ ਪਤਾ ਤੈਨੂੰ? ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹੈ ਇਹ। ਕਹਿੰਦਾ ਕੋਈ ਗੱਲ ਨਹੀਂ, ਮੈਂ ਇਹੀ ਕਿਹਾ ਵੀ ਛੇਤੀ ਉਹ ਠੀਕ ਹੋ ਜਾਏਗਾ। ਜਿੱਦਣ ਮੈਂ ਆਇਆ ਸੀ ਉਦੋਂ ਮੈਂ ਵੀ ਪ੍ਰਧਾਨ ਮੰਤਰੀ ਹੋ ਸੀ, ਉਹਦੇ ਭਾਵੇਂ ਵੀ ਬੜਾ ਪਾਗਲ ਹੈ ਜਿਹਦੇ ਨਾਲ ਇੰਨੇ ਆਏ ਨੇ, ਵੀ ਇਹ ਬਹੁਤਾ ਵੱਡਾ ਪਾਗਲ ਹੈ ਵੀ ਇੰਨੇ ਲੋਕ ਤਾਂ ਇਕੱਠੇ ਹੋ ਕੇ ਆਏ ਨੇ ਇਹਦੇ ਨਾਲ। ਪਾਗਲ ਬੰਦਾ ਦੂਸਰੇ ਨੂੰ ਪਾਗਲ ਵੇਖ ਲੈਂਦਾ। ਸ਼ਰਾਬੀ ਬੰਦੇ ਦੇ ਭਾਵੇਂ ਸਾਰੇ ਸ਼ਰਾਬੀ ਨੇ, ਰੋਗੀ ਕੇ ਭਾਣੇ ਸਭ ਰੋਗੀ। ਇੱਕ ਦੁਖੀ ਹੈ ਉਹਨੂੰ ਸਾਰ ਮੈਂ ਰੋਵਨੀ ਸਭ ਜਗ ਰੋਣੜਾ, ਗੁਰਬਾਣੀ ਦੇ ਸ਼ਬਦ ਆਉਂਦੇ ਨੇ, ਤੇ ਜਿਹੜਾ ਆਪ ਰੋ ਰਿਹਾ ਉਹਨੂੰ ਹੱਸਦਾ ਕੋਈ ਵੀ ਨਜ਼ਰ ਨਹੀਂ ਆਉਂਦਾ, ਸਾਰੇ ਰੋਂਦੇ ਦਿਸ ਰਹੇ ਆ। ਜੋ ਆਪ ਵਿਰਾਗੀ ਹੈ ਉਹਨੂੰ ਸਾਰੇ ਵਿਰਾਗੀ ਦਿਸਦੇ ਆ। ਇਸ ਕਰਕੇ ਸਾਧ ਸੰਗਤ, ਇਸ ਪਾਗਲਪਣੇ ਦੇ ਵਿੱਚ ਉਮਰ ਗੁਆਚ ਰਹੀ ਹੈ। ਤਿੰਨੇ ਪ੍ਰਸ਼ਨ ਸਾਨੂੰ ਕੋਈ ਪੁੱਛੇ ਕਿ ਆਹ ਜਿਹੜਾ ਤੂੰ ਜੀਵਨ ਲਈ ਬੈਠਾ, ਆਹ ਜਿਹੜਾ ਤੂੰ ਆਪਣਾ ਘਰ ਬਣਾਈ ਬੈਠਾ, ਜਿਹੜੇ ਸੰਬੰਧੀ ਬਣਾਈ ਬੈਠਾ, ਵੀ ਇਸ ਤੋਂ ਪਹਿਲੇ ਝਾਤ ਮਾਰ ਜਦੋਂ ਤੂੰ ਜੰਮਿਆ ਨਹੀਂ ਸੀ ਉਦੋਂ ਹੈ ਤਾਂ ਸੀ ਤੂੰ, ਕੀ ਕਹੇਗਾ ਵੀ ਨਹੀਂ ਸੀ? ਜੇ ਹੈ ਹੀ ਨਹੀਂ ਸੀ ਫਿਰ ਆ ਹੀ ਨਹੀਂ ਸਕਦਾ ਕਿਤੋਂ। ਬਸ ਇਤਨਾ ਦੱਸ ਦੇ ਵੀ ਕਿੱਥੋਂ ਆਇਆ ਤੂੰ, ਉਹ ਤੇਰਾ ਟਿਕਾਣਾ ਕੀ ਹੈ? ਸਾਰਿਆਂ ਦਾ ਆਪਣਾ ਇੱਕੋ ਹੀ ਜਵਾਬ ਹੋਏਗਾ ਵੀ ਇਹਦਾ ਕੋਈ ਪਤਾ ਨਹੀਂ ਅਸੀਂ ਕਿੱਥੋਂ ਆਏ। ਗੱਲ ਮੁੱਕ ਗਈ, ਪਹਿਲਾ ਪ੍ਰਸ਼ਨ ਜਿਹੜਾ ਉਹ ਸਾਡਾ ਪਾਗਲ ਦੇ ਨਾਲ ਜਾ ਮਿਲਿਆ ਵੀ ਸਾਨੂੰ ਕੋਈ ਪਤਾ ਨਹੀਂ। ਬਸ ਪਾਗਲ ਨੂੰ ਇਹ ਦੁਨੀਆਂ ਦੇ ਵਿੱਚ ਨਹੀਂ ਪਤਾ ਤੇ ਸਾਨੂੰ ਦੂਸਰੀ ਦੁਨੀਆਂ ਦਾ ਨਹੀਂ ਪਤਾ ਜਿੱਥੋਂ ਆਏ ਹਾਂ। ਪਾਗਲ ਨੂੰ ਇਹ ਕਰਦਾ ਨਹੀਂ ਪਤਾ ਤੇ ਸਾਨੂੰ ਉਸ ਕਰਦਾ ਨਹੀਂ ਪਤਾ, ਉਹਦੇ ਨਾਲ ਮਿਲ ਗਿਆ ਚਿਰ। ਫਿਰ ਪਾਗਲ ਨੂੰ ਪੁੱਛੋ ਤੂੰ ਕੌਣ ਹੈ, ਉਹ ਨਹੀਂ ਦੱਸਦਾ, ਉਹਨੂੰ ਸੋਝੀ ਬਿਲਕੁਲ ਹੈ ਨਹੀਂ। ਤੇ ਇਸੇ ਤਰ੍ਹਾਂ ਦੀ ਅਚੇਤ ਅਵਸਥਾ ਵਿੱਚ ਅਸੀਂ ਹਾਂ, ਤੇ ਜੇ ਸਾਨੂੰ ਕੋਈ ਪੁੱਛੇ ਵੀ ਤੂੰ ਕੌਣ ਹੈ ਤਾਂ ਅਸੀਂ ਸਰੀਰ ਨੂੰ ਹੱਥ ਲਾ ਕੇ ਕਹਾਂਗੇ ਮੈਂ ਹਰੀ ਸਿੰਘ ਹਾਂ। ਬਸ ਸਮਝ ਲਿਓ ਵੀ ਫਿਰ ਇਹ ਪਾਗਲਪਣੇ ਦੀ ਦੂਸਰੀ ਲੱਛਣ ਜਿਹੜਾ ਉਹਦੀ ਵਿਆਖਿਆ ਹੋ ਰਹੀ ਹੈ। ਇਹ ਨਾਮ ਸਾਡੇ ਮਾਤਾ ਪਿਤਾ ਨੇ ਦਿੱਤਾ ਉਦੋਂ ਜਦੋਂ ਉਹਨਾਂ ਨੂੰ ਲੋੜ ਪਈ ਵੀ ਬੱਚੇ ਨੂੰ ਕੀ ਕਹਿ ਕੇ ਬੁਲਾਇਆ ਕਰਾਂਗੇ। ਇਹ ਨਾਮ ਕਿਤੇ ਲਿਖਿਆ ਹੋਇਆ ਸੀ ਵੀ ਇਹ ਫਲਾਣਾ ਸੀ, ਜਿਵੇਂ ਗਰਭ ਦੇ ਵਿੱਚ ਕੋਈ ਕਿਸੇ ਦਾ ਨਾਂ ਨਹੀਂ ਸੀ, ਇਹ ਨਾਮ ਸੰਸਾਰ ਨੇ ਰੱਖਿਆ ਔਰ ਆਪਣੇ ਕੰਮ ਸਿੱਧੇ ਕਰਨ ਵਾਸਤੇ ਰੱਖਿਆ, ਕਾਰਜ ਦੀ ਸਿੱਧੀ ਵਾਸਤੇ ਰੱਖਿਆ। ਅਸੀਂ ਉਸੇ ਨਾਮ ਦਾ ਰੱਟਾ ਲਾਈ ਫਿਰਦੇ ਮੈਂ ਫਲਾਣਾ ਸਿੰਘ। ਝੂਠਿਆਂ ਬੰਦਿਆਂ ਨੇ ਨਾਂ ਰੱਖਿਆ, ਝੂਠੇ ਹੀ ਨਾਂ ਰੱਖਿਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਨਾਮ ਵੀ ਝੂਠਾ। ਤੇ ਸਾਨੂੰ ਆਪਣੇ ਆਪ ਦਾ ਗਿਆਨ ਵਿਸਤਰ ਗਿਆ ਵੀ ਮੈਂ ਕੌਣ ਹਾਂ। ਤੇ ਫਿਰ ਕਿਤੇ ਪਾਗਲ ਦੀ ਕਿਰਿਆ ਦੇਖੋ, ਜੇ ਰੂੜੀ ਤੇ ਚੜ ਜਾਏ ਉੱਥੇ ਲੀਰਾਂ ਵਾਧੂ ਕਾਗਜ਼ ਉਹ ਚੀਜ਼ਾਂ ਇਕੱਠੀਆਂ ਕਰੂਗਾ ਜਿਹਨੂੰ ਦੇਖ ਕੇ ਦੂਸਰੇ ਹੱਸਦੇ ਆ, ਕਹਿੰਦੇ ਦੇਖੋ ਕੀ ਕਰ ਰਿਹਾ ਪਾਗਲ। یہ چیزاں وہ کٹھیاں کرتا جہیا کام نہیں آنیا اسی بھی ایسا ہی تو نہیں کر رہے جہ مات پتا ست میت نہ بھائی جتھے ماتا پتا پتر تھیاں کسے چیز نے کم نہیں مانو ہاں نام تیرا سنگ سہائی وہ اسی کٹھا نہیں کر رہے تے روڑیاں تے چڑے پھر ایسی سنچ جے اکٹھے جے تینوں کٹھے کرن دا سبھاؤ بنی گیا مار کہندے ایسی سنچ جو بن ست نہیں جیڑی مایا ناس نہ ہوئے وہ کہڑی ہے نام تن ہے نام تن جس جن کے پلے سی پورے ساتھ اسی وہ کچھ کر رہے ہاں ہاں کرنا چاہیے پر کیویں کرنا چاہیے یہ سوال ہے اپنی اپجیوکا لئی کر کے کرت کر کے کھان دی آ گیا گرو نانک دی پر اس کرت نو سب کچھ من کے منکھا شریر دے سواس کھو لینے یہ حکم نہیں ہے اور کاج تیرے کتے نہ کہو جانا کتے ہے یہ اجے سانو کوئی پتہ نہیں شریر تیاگن تو بعد بھی جانا کہڑے تھان تے ہے بس کرما انسار کرما نہیں لے جانا سانو کوئی پتہ نہیں کدھر لے جانا تے لے او لے کے جان گے جنہوں اسی جان دے اتے جیو نوے نمے جیون کوئی رشتے دار نہیں سبندھی نہ جے او جیو ایسے نہیں جنہوں ویکھ کے ڈر لگوں گا انہوں نے بن پوچھیا ہی نہ کردیاں نوں پوچھنا نہ تینوں پوچھنا بھی لے کے چلیے ایسا نہیں کہنا بن پوچھیا ہی لے جائے بنا پوچھے لے جان گے سدڑے نت پمن نت سدڑے پی رہے ہیں اج کسے دی ارتھی دے مگر جا رہے ہیں کتے بھول نہ جائیں کسے دی ارتھی کسے دی نہیں ہوندی ہر ارتھی تیری اپنی ارتھی ہے ایک دن تیرے مگر بھی لوگ جان گے جی میں تو لوگوں دے مگر جا رہے ہیں اس لیے غلطی نہ کر کسے دا مرنا کسے دا مرنا ہے ہی نہیں ہر منکھ دا مرنا منکھتا دا مرنا ہے ایک شیشا ہے وہ اپنے مرنے نو ویکھ بھی کل اسی طرح میں جاؤں گا پاروسی کے جو ہوا تو اپنے بھی جان تیرے ہوئے گا اس کر کے سنو رے تو کون کہاں تے آیا پرتھمے تیری نیکی یاد کہندے دیکھ تیری سندر جاتی کیسی ہے جدوں تو جی بھاو وچ نہیں سی آیا جدوں تو بوند روپ نہیں سی ہویا جدوں بدلاں نے سمندر چوں پانی نہیں سی اٹھایا ادوں دا نام سمندر سی جدوں پانی کڑے کجی چ نہیں سی آیا انہوں کوئی کڑا نہیں سی کہندا کڑے دا پانی نہیں سی کہندا ادوں تے ہی کہندا سمندر ہے تو ادوں برہم سی پرتھمے تیری نیکی یاد دوتیا دوسرے نمبر تے تیری اس دے اندریاں دے تے حکومت چلی اکھاں نو جو کہا اوہی کیتا کناں نو جو کہا اوہی کیتا کناں نے جو رسنا نو کہا رسنا نے کہا جو بولن نو کہا وہ بولی پیراں نو جے چلن نو کہا چلے اے تیرا حکم من دے رہے دوتیا تیری مانی ہے پرانت اے تیری آگیا من دے رہے تریتیا تیرا سندر تھان تیسرے نمبر تے تیرے رہن والا سانت کی ہردا سی تیرا وہ تیرا نواس سی پر تیرے کو ایک ہی غلطی ہو گئی جتھے وہ سانت کی ہردے وچ تیرا واسا سی بگڑ روپ من میں ابھیمان اتھی ہنکار بار بیٹھے تے تیرا روپ ہی بگڑ گیا تیری شکل ہی بگاڑ دیتی ہنکار نے تے جس ویلے برہم گیان ہوندا ہے برہم گیان دے نال اے ساری پرنتی ناس ہو جاندی ہے تے نہ کو بیری نہ ہی بگانا سگل سنگ ہم کو بنے آئی سب کو میت ہم آپن کینا اتے ہندو مسلمان دا سوال نہیں رہندا تے اس تھان تے میرے اور تیرے دا سوال نہیں رہندا بیری تے متر کوئی نہیں رہندا اتے ایک کوئی ہو جاندا ایک پتا ایک سکی ہم بارک تو میرا گرہاری اے ہن پائی نندلال سنگھ دی اوستھا بن گئی ایسا برہم گیان گرو گوبند سنگھ صاحب نے بخش دیتا ہے اج پائی سا دی برتی بڑی چڑھ گئی ہے
تن اپنو سنتن کو دیوے
جدوں مایا دے نال پیار ہی نہیں رہا اس مایا دی برتوں کرن دا ٹنگ آ گیا پائی صاحب دے بچے بھی نہ دو میں پہلا بینتی کر چکا تو گرو نانک صاحب دے بھی بچے سن دو گرستی ہے گرو نانک اپنی دھرم کرت دے 760 روپیے اپنی نوکری دے بنے گرو نانک دے سلطان پر جدوں بابا چھڈ کے تریا نواب دولت رام نے کہہ دیا تواڈے پیسے لے جاؤ مہاراج کہندے نہیں مہاراج پھر میں تے رکھ نہیں سکتا خدا نو میں کی جواب دیاں گا تواڈی کرت ہے ਸਤਿਗੁਰੂ ਮਹਾਰਾਜ ਕਹਿਣ ਲੱਗੇ, ਇਹ ਆਪਣੇ ਕੋਲ ਇਮਾਨਤ ਰੱਖ, ਜਿੱਦਣ ਕੋਈ ਨੰਗਾ ਭੁੱਖਾ ਫਕੀਰ ਮਿਲ ਗਿਆ ਤਾਂ ਉਹ ਰੱਬ ਦੇ ਨਾਂ ਤੇ ਉਹਨਾਂ ਨੂੰ ਲਟਾ ਦੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਨਾਨਕ ਕੋਲ 20 ਰੁਪਏ ਸਨ, 20 ਦੇ 20 ਲੁਟਾ ਕੇ ਆ ਗਿਆ ਤੇ ਅੱਜ 700 ਹੋ ਗਏ, ਉਹਨਾਂ ਦੇ ਤਾਂ ਕੀ ਫਰਕ ਪੈ ਗਿਆ? ਬਿਰਤੀ ਤੇ ਉਹੀ ਹੈ ਨਾ, 7 ਕਰੋੜ ਹੋ ਗਿਆ ਤਾਂ ਕੀ ਹੋ ਗਿਆ, 7 ਅਰਬ ਹੋ ਗਿਆ ਤਾਂ ਕੀ ਹੋ ਗਿਆ। ਆਦਤ ਸੁਭਾਅ ਤੇ ਉਹੀ ਹੈ ਨਾ ਗੁਰੂ ਨਾਨਕ ਦਾ। ਗੁਰੂ ਨਾਨਕ ਨੂੰ ਆਪਣੇ ਬੇਟੇ ਯਾਦ ਨਹੀਂ ਆਏ ਕਿ ਪੈਸੇ ਉਹਨਾਂ ਦੇ ਕੰਮ ਆਉਣਗੇ। ਆਪਣੀ ਧਰਮ ਸੁਪਤਨੀ ਮਾਤਾ ਸੁਲੱਖਣੀ ਯਾਦ ਨਹੀਂ ਆਈ ਕਿ ਮੇਰੀ ਘਰਵਾਲੀ ਇਹਦੇ ਇਸ ਪੈਸਿਆਂ ਦੇ ਨਾਲ ਗੁਜ਼ਾਰਾ ਕਰੇਗੀ? ਨਹੀਂ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਆ ਕੇ ਕਰਤ ਰਿਹਾ। ਭਰੋਸਾ ਉਸ ਵਾਹਿਗੁਰੂ ਤੇ ਹੈ ਕਿ ਰੋਜ਼ੀ ਦੇ ਹੰਦ ਹੈ। ਤੇ ਜੇ ਅੱਜ ਮੂਲ ਚੰਦ ਗੁਰੂ ਸਾਹਿਬ ਦੇ ਸਹੁਰਾ ਸਾਹਿਬ ਚੰਦੋ ਰਾਣੀ ਗੁਰੂ ਸਾਹਿਬ ਦੇ ਸਤਿਕਾਰਯੋਗ, ਕਿਉਂਕਿ ਸੱਸ ਨੂੰ ਵੀ ਮਾਂ ਮੰਨਿਆ ਨਾ, ਦੂਸਰੀ ਪੰਜ ਮਾਵਾਂ ਮੰਨੀਆਂ, ਪੰਜ ਪਿਤਾ ਮੰਨੇ ਧਰਮ ਸ਼ਾਸਤਰ ਵਿੱਚ। ਸੱਸ ਵੀ ਮਾਂ ਹੁੰਦੀ ਹੈ, ਮਾਂ ਵੀ ਮਾਂ ਹੁੰਦੀ ਹੈ ਜੀ ਤੁਹਾਨੂੰ ਪੈਦਾ ਹੋਈਦਾ। ਆਪਣੇ ਜੀਵਨ ਸਾਥੀ ਦੇ ਮਾਂ ਬਾਪ ਹੋਇਆ ਕਰਦੇ। ਤੇ ਜਿਸ ਵੇਲੇ ਵਿਦਵਾਨ ਪੰਡਿਤ ਨੂੰ ਨਾਲ ਲੈ ਕੇ ਗੁਰੂ ਨਾਨਕ ਨੂੰ ਆ ਕੇ ਸੱਸ ਸਹੁਰਾ ਮਿਲਦੇ ਹੈ ਕਿਤੇ ਸੁਲਤਾਨਪੁਰ, ਉਹ ਦੇਖੋ ਵਿਆਖਿਆ ਪੜ੍ਹ ਕੇ, ਤੇ ਜਿੱਥੇ ਚੰਦੋ ਰਾਣੀ ਕੜਕੀ ਫੇਰ ਜਿਵੇਂ ਬਿਜਲੀ ਕੜਕਦੀ ਹੈ, ਐਂ ਸ਼ਬਦ ਕਿਆ ਕਹਿੰਦੀ, ਬੇ ਨਾਨਕ ਬੇ ਸ਼ਬਦ ਹੈ ਉੱਥੇ, ਕਹਿੰਦੀ ਬੇ ਨਾਨਕ ਜੇ ਐਂ ਤੂੰ ਬੜੀਆਂ 'ਚ ਜਾ ਕੇ ਬੈਠਣਾ ਫਕੀਰ ਬਣਨਾ ਤਾਂ ਫਿਰ ਮੇਰੀ ਲੜਕੀ ਨੂੰ ਆਪਣੇ ਸਾਥ ਕਿਉਂ ਲੜਕਿਉਂ ਲਾਇਆ ਸੀ? ਮਹਾਰਾਜ ਚੁੱਪ ਰਹੇ ਕਿ ਵੱਡਿਆਂ ਦੇ ਸਾਹਮਣੇ ਬੋਲੀਦਾ ਨਹੀਂ, ਚੁੱਪ ਰਹੇ, ਕਹਿੰਦੇ ਬੋਲਣਾ ਨਹੀਂ ਕਿਉਂਕਿ ਵੱਡੇ। ਮਾਤਾ ਨੂੰ ਕੋਈ ਸ਼ਿਕਾਇਤ ਨਹੀਂ ਹੋਈ ਸਾਰੀ ਜ਼ਿੰਦਗੀ ਮਾਤਾ ਸੁਲੱਖਣੀ। ਔਰ ਫਿਰ ਮੂਲ ਚੰਦ ਖੱਤਰੀ ਨੇ ਮੂਹਰੇ ਉਹ ਕੀਤਾ, ਪੰਡਿਤ ਜਿਹੜਾ ਫਿਰੋਜ ਜੀ ਆਇਆ, ਸਵਾਮੀ ਸੀ ਸਵਾਮੀ ਪੰਡਿਤ ਦਾ, ਤੇ ਜਦੋਂ ਉਹ ਬੋਲਣ ਲੱਗਿਆ ਫਿਰ ਬੋਲੇ, ਕਹਿੰਦੇ ਤੇਰੇ ਨਾਲ ਤੇ ਮੈਂ ਗੱਲ ਕਰ ਸਕਦਾ? ਕਹਿੰਦੇ ਸਵਾਮੀ ਪੰਡਤਾ, ਮੋਹੇ ਦੇਹੋ ਮਤੀ, ਜੇ ਮਤ ਦੇਣ ਲਈ ਆਇਆ ਮੈਂ ਲੈਣ ਲਈ ਤਿਆਰ ਹਾਂ, ਪਰ ਕਿਨ ਵਿਦ ਪਾਵਾਂ ਪ੍ਰਾਨ ਪਤੀ, ਮੈਨੂੰ ਉਹ ਦੱਸ ਦੇ ਵੀ ਜਿਵੇਂ ਪ੍ਰਾਨਾਂ ਦਾ ਪਿਆਰਾ ਵਾਹਿਗੁਰੂ ਮਿਲ ਸਕਦਾ, ਉਹ ਮਤ ਦੇਈ। ਰਾਜਾ ਬਾਲਕ ਨਗਰੀ ਕਾਠੀ ਦੁਸ਼ਨਾ ਨਾਲ ਪਿਆਰੋ, ਇਹ ਸ਼ਬਦ ਉਚਾਰਨ ਕੀਤਾ ਗੁਰੂ ਨਾਨਕ ਮਹਾਰਾਜ ਨੇ, ਤੇ ਪੰਡਿਤ ਦੀ ਖਾਤਰ ਜਮ੍ਹਾਂ ਕਰ ਦਿੱਤੀ। ਮੂਲ ਚੰਦ ਜੀ ਜਾਂਦੇ ਨਵਾਬ ਦੌਲਤ ਰਾਮ ਨੂੰ, ਕਹਿੰਦੇ ਨੇ ਕਿ ਮੇਰੇ ਦੋ ਤਿੰਨ ਦੋ ਇਸ ਕਰਕੇ, ਐ ਨਵਾਬ ਮੇਰੀ ਪੁਕਾਰ ਸੁਣ, ਮੇਰਾ ਜਵਾਈ ਤੇ ਹੈ ਜਿਹਾ ਜਿਹਾ ਹੈ, ਇਹ ਮੇਰੇ ਦੋਹਤਿਆਂ ਦੇ ਪੈਸੇ ਕੰਮ ਆਉਣਗੇ, ਇਹ ਮੈਨੂੰ ਦੇ, ਮੈਂ ਆਪਣੀ ਬੇਟੀ ਨੂੰ ਦੇ ਦਿਆਂ। ਉਹ ਕਹਿਣ ਲੱਗੇ ਨਹੀਂ, ਤੇਰੇ ਜਵਾਈ ਦਾ ਇਹ ਹੁਕਮ ਹੈ ਕਿ ਫਕੀਰਾਂ ਨੂੰ ਦਿੱਤੇ ਜਾ ਸਕਦੇ ਨੇ, ਤੈਨੂੰ ਜਾਂ ਤੇਰੇ ਦੋਹਤਿਆਂ ਨੂੰ ਨਹੀਂ ਦਿੱਤੇ ਜਾ ਸਕਦੇ। ਤੇ ਭਾਈ ਨੰਦ ਲਾਲ ਸਿੰਘ ਦੀ ਅਜੇ ਅਵਸਥਾ ਬਣ ਗਈ, ਕਿਉਂਕਿ ਮਾਇਆ ਨਾਲ ਮੋਹ ਨਹੀਂ ਰਿਹਾ ਹੈ, ਮੋਹ ਹੋ ਗਿਆ ਉਸ ਪਰਮੇਸ਼ਰ ਦੇ ਨਾਲ, ਵੇਖ ਲਿਆ ਕਿ ਮੇਰੇ ਬੱਚਿਆਂ ਦਾ ਗੁਜ਼ਾਰਾ ਤੇ ਹੋ ਰਿਹਾ, ਪਰ ਜਿਹੜੇ ਮੇਰੇ ਬੱਚਿਆਂ ਨਾਲੋਂ ਤੰਗ ਨੇ ਉਹਨਾਂ ਨੂੰ ਦਿੱਤੇ ਜਾਣ, ਮੇਰੇ ਬੱਚਿਆਂ ਨੂੰ ਤੇ ਰੋਟੀ ਦੇ ਰਹੀ ਹੈ ਮੇਰੀ ਭੈਣ, ਇਹ ਇਹਨਾਂ ਦੇ ਨਾਲ ਉਹਨਾਂ ਨੂੰ ਰੋਟੀ ਦਿੱਤੀ ਜਾਏ ਜਿਹਨਾਂ ਨੂੰ ਕੋਈ ਰੋਟੀ ਦੇਣ ਵਾਲਾ ਹੀ ਨਹੀਂ ਹੈ। ਇਹ ਅਸੀਂ ਕਦੇ ਨਹੀਂ ਸੋਚਿਆ, ਰੱਜ ਕੇ ਰੋਟੀ ਖਾਣ ਦਾ ਕੋਈ ਸਵਾਦ ਨਹੀਂ ਜੇ ਗੁਆਂਢੀ ਭੁੱਖਾ ਬੈਠਾ, ਲਾਣਤ ਹੈ ਉਸ ਰੋਟੀ ਨੂੰ, ਕੀ ਰੋਟੀ ਖਾਧੀ ਉਹ। ਇਸਲਾਮ ਦੇ ਇਤਿਹਾਸ 'ਚ ਲਿਖਿਆ, ਔਰ ਪੈਗੰਬਰ ਦਾ ਉਸ ਖੁਦਾ ਦਾ ਹੁਕਮ ਜੋ ਪੈਗੰਬਰ ਨਹੀਂ ਹੈ, ਹਜ਼ੂਰ ਮੁਹੰਮਦ ਸਾਹਿਬ ਨੇ ਕਿਹਾ ਆਪਣੀ ਉਮਤ ਨੂੰ ਕਿ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਆਪਣੇ ਗਲੀ ਗੁਆਂਢ 'ਚ ਪਹਿਲਾਂ ਫਿਰ ਕੇ ਵੇਖੋ, ਜੇ ਕੋਈ ਭੁੱਖਾ ਬੈਠਾ ਅੱਧੀ ਰੋਟੀ ਉਹਨੂੰ ਦੇ ਕੇ ਫਿਰ ਅੱਧੀ ਖਾਓ, ਨਹੀਂ ਤੇ ਤੁਹਾਡਾ ਖਾਣਾ ਹਰਾਮ ਹੋ ਜਾਏਗਾ। ਸਾਰਿਆਂ ਮਹਾਂਪੁਰਸ਼ਾਂ ਦਾ ਇੱਕੋ ਹੀ ਪਰਉਪਕਾਰੀ ਕਰਨ ਦਾ ਪਰਉਪਕਾਰ, ਪਰ ਸਤਿਗੁਰੂ ਮਹਾਰਾਜ ਦਾ ਬਹੁਤਾ ਵੱਡਾ ਸਵਾਹ ਹੈ ਪਰਉਪਕਾਰ ਵਾਲਾ। ਇਉਂ ਭਾਈ ਨੰਦ ਲਾਲ ਸਿੰਘ ਨੇ ਜੋ ਪੈਸੇ ਸਨ ਸੰਤਨ ਦੇਵੈ, ਉਹ ਫਿਰ ਮਹਾਂਪੁਰਸ਼ਾਂ ਨੂੰ ਦਿੰਦਾ, ਕਿਉਂਕਿ ਮਹਾਂਪੁਰਸ਼ਾਂ ਨੂੰ ਜੇ ਕੋਈ ਪੈਸੇ ਦਿੰਦਾ, ਇਹ ਇੱਥੇ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਜਿਹੜਾ ਪੈਸੇ ਲਵੇ ਉਹ ਸੰਤ ਹੋ ਸਕਦਾ? ਸੰਤ ਨੇ ਪੈਸੇ ਕਰਨੇ ਕੀ ਨਾ, ਜੇ ਸੰਤ ਹੋ ਕੇ ਪੈਸੇ ਚਾਹੁੰਦਾ ਸੰਤ ਕਿੱਥੇ ਆ ਫਿਰ? ਉਹ ਦੇਣ ਵਾਲੇ ਦੀ ਭਾਵਨਾ ਹੈ ਕਿ ਮੈਂ ਸੰਤਾਂ ਨੂੰ ਪੈਸੇ ਦਿਆਂ, ਕਿਉਂ? ਇਸ ਲਈ ਕਿ ਉਹਨੂੰ ਵਿਸ਼ਵਾਸ ਹੈ ਕਿ ਮੇਰੇ ਪੈਸਿਆਂ ਨੂੰ ਕਿਸੇ ਸ੍ਰੇਸ਼ਟ ਕਰਮ ਤੇ ਲਾ ਕੇ ਮੇਰੇ ਪੁੰਨਾਂ ਵਿੱਚ ਵਾਧਾ ਕਰ ਦੇਗਾ। ਇਹ ਈਮਾਨ ਖੜਾ ਸੰਤ ਦੇ ਉੱਤੇ, ਤੇ ਸੰਤ ਨੇ ਇਹ ਪੈਸੇ ਲੈ ਕੇ ਸਮਾਂ ਸਿਰਦਰਦੀ ਸੇੜ ਲਈ ਉਹਦੇ ਮਨ ਦੇ ਵਿੱਚ, ਇਹ ਪਰਉਪਕਾਰ ਕਰਨ ਦਾ ਤੇ ਉਹਦੇ ਪੁੰਨਾਂ ਨੂੰ ਵਧਾਉਣ ਦਾ, ਤੇ ਤਾਂ ਕਿ ਐਸਾ ਨਾ ਹੋਵੇ ਇਹਨਾਂ ਪੈਸਿਆਂ ਦੇ ਨਾਲ ਉਹਦੇ ਪੁੰਨ ਵੱਧ ਜਾਣ ਤੇ ਮੇਰੇ ਪਾਪ ਨਾ ਕਿਤੇ ਵੱਧ ਜਾਣ। ਸੰਤ ਨੇ ਕੀ ਕਰਨੇ ਪੈਸੇ? ਇਹੀ ਪੈਸਿਆਂ ਨੂੰ ਲੈ ਕੇ ਤੇ ਸੰਤ ਉਹ ਕੰਮ ਕਰ ਦੇਗਾ ਜਿਹੜੇ ਕੰਮ ਸੰਸਾਰ ਦੇ ਲੋਕ ਇਕੱਠੇ ਹੋ ਕੇ ਨਹੀਂ ਕਰ ਸਕਦੇ। ਹਸਪਤਾਲ ਬਣਾ ਦੇਗਾ, ਜੇ ਸੰਤ ਕੋਲ ਪੈਸੇ ਹੋ ਗਏ ਹਸਪਤਾਲ ਬਣਾ ਦੇਗਾ, ਮਰੀਜ਼ਾਂ ਦਾ ਇਲਾਜ ਹੋਏਗਾ। ਜੇ ਤੁਸੀਂ ਸਕੂਲ ਨਹੀਂ ਬਣਾ ਸਕਦੇ ਉਹਨਾਂ ਪੈਸਿਆਂ ਨਾਲ, ਸੰਤ ਸਕੂਲ ਬਣਾ ਦੇਗਾ। ਤੇ ਮਹਾਂਪੁਰਸ਼ਾਂ ਦੀ ਡਿਊਟੀ ਹੈ ਜਿਹੜੇ ਬੱਚੇ ਤੁਹਾਡੇ ਕੋਲ ਠੀਕ ਨਾ ਆਉਣ ਉਹ ਸੰਤਾਂ ਕੋਲ ਆ ਕੇ ਠੀਕ ਹੋ ਜਾਂਦੇ ਨੇ। ਸੰਤਾਂ ਦਾ ਕੰਮ ਹੈ ਸੁਧਾਰ ਕਰਨਾ, ਬਣਕ ਵਿਰਤੀ ਰੱਖਣੀ ਨਹੀਂ। ਤੇ ਮਹਾਂਪੁਰਸ਼ ਇਹ ਰਖਵਾਦ ਨਾ ਕੀਜੇ ਰੇ ਮਨ, ਨਾ ਲਾਲਚ ਕਰਦੇ ਹੈ ਤੇ ਨਾ ਐਸਾ ਤਿਆਗ ਦੀ ਪ੍ਰਦਰਸ਼ਨੀ ਕਰਦੇ, ਮੈਂ ਪੈਸੇ ਨੂੰ ਹੱਥ ਨਹੀਂ ਲਾਉਂਦਾ। ਐਸੇ ਤਿਆਗ ਵਾਲਿਆਂ ਦੀਆਂ ਬੜੀਆਂ ਅਜੀਬ ਕਹਾਣੀਆਂ ਨੇ। ਉੱਥੇ ਇੱਕ ਤਿਆਗੀ ਸੰਤ ਆਇਆ ਹੋਇਆ ਸੀ, ਹੁਣ ਨਾ ਤੇ ਚਲੋ ਕਾਹਨੂੰ ਲੈਣਾ, ਸੱਚ ਕਹੇ ਤੇ ਭਾਂਬੜ ਮੱਚ ਰਿਹਾ, ਐਤਕੀ ਦੀ ਗੱਲ ਹੈ, ਉਹ ਤਿਆਗ ਦੀ ਪ੍ਰਦਰਸ਼ਨੀ ਦੇਖੀ। ਕਹਿੰਦੇ ਜੀ ਸੰਤ ਪੈਸੇ ਨੂੰ ਹੱਥੇ ਨਹੀਂ ਲਾਉਂਦੇ। ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ, ਮਾਇਆ ਦੇ ਤਿਆਗੀ ਨੂੰ। ਮੈਂ ਕਿਹਾ ਇਹ ਨਹੀਂ ਹੋ ਸਕਦਾ, ਮਾਇਆ ਦਾ ਤੁਹਾਨੂੰ ਗਿਆਨ ਨਹੀਂ ਵੀ ਮਾਇਆ ਕੀ ਹੈ, ਤਿਆਗ ਦੀ ਪਰਿਭਾਸ਼ਾ ਦਾ ਤੁਹਾਨੂੰ ਪਤਾ ਨਹੀਂ ਕੀ ਹੁੰਦਾ, ਇਸ ਕਰਕੇ ਇਹ ਤੇ ਗੱਲ ਨਹੀਂ ਹੈ। ਇਸ ਕਰੰਸੀ ਨੂੰ ਹੱਥ ਨਾ ਲਾਉਣੇ ਮਾਇਆ ਦਾ ਤਿਆਗ ਨਹੀਂ ਹੈ। ਮਾਇਆ ਕੀ ਹੈ? ਮਾਇਆ ਕਿਸ ਨੂੰ ਆਖਿਆ ਕਿ ਮਾਇਆ ਕਰਮ ਕਮਾਏ? ਕਹਿੰਦੇ ਮਾਇਆ ਕੀ ਕਰਮ ਕਰਦੀ ਹੈ? ਮਾਇਆ ਕਹਿੰਦੇ ਕਿ ਇਹਨੂੰ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰ ਹੋਤੀ ਬਾਤ ਕਾ ਤਾਂ ਕਾ ਲੋਪ ਕਰਾਏ, ਤਾਂ ਕਾ ਲੋਪ ਕਰਾਏ ਯਹ ਮਾਇਆ ਕਾ ਰੂਪ, ਸਾਚ ਕੋ ਝੂਠ ਦਿਖਾਏ, ਝੂਠ ਕੋ ਸਾਚ ਰੂਪ, ਨੂੰ ਮਾਇਆ ਕਹਿੰਦੇ। ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਨੂੰ ਢਿੱਡ ਲੱਗ ਗਿਆ ਉਹਨੂੰ ਮਾਇਆ ਤੇ ਲੱਗ ਗਈ, ਰੋਟੀ ਖਾਏ ਗਏ ਵੀ ਮਾਇਆ, ਵਸਤਰ ਪਹਿਨੇ ਗਏ ਵੀ ਮਾਇਆ, ਤਬ ਛੁੱਟੇ ਜਬ ਸਾਧੂ ਪਾਇਆ। ਤਿਆਗ ਕੀ ਹੈ? ਬਿਨ ਹੋ ਤਿਆਗ ਕਾਹੇ ਕੋ ਤਿਆਗੀ, ਜੇ ਹੰਕਾਰ ਨਹੀਂ ਤਿਆਗਿਆ ਤਾਂ ਮਾਇਆ ਦਾ ਕੋਈ ਤਿਆਗ ਨਹੀਂ ਹੋਇਆ। ਤੇ ਉੱਥੇ ਤਾਂ ਤਿਆਗ ਦੀ ਪ੍ਰਦਰਸ਼ਨੀ ਵਾਹਵਾ ਕਰ ਦਿੱਤੀ ਸੰਤ ਜੀ ਨੇ, ਤੇ ਉਦੋਂ ਬਾਅਦ ਪ੍ਰਬੰਧਕਾਂ ਨੂੰ ਇਕੱਠੇ ਕਰਕੇ ਕਹਿਣ ਲੱਗਾ ਬਈ ਮੈਨੂੰ ਹੁਣ ਤੁਸੀਂ ਕੁਝ ਪੈਸੇ ਦਿਓ। ਕਹਿੰਦੇ ਜੀ ਉਹ ਹੈਰਾਨ ਹੀ ਹੋ ਗਏ, ਕਹਿੰਦੇ ਪੈਸੇ? ਕਹਿੰਦੇ ਮੈਂ ਉੱਥੇ ਸਾਰੇ ਪੈਸੇ ਗੋਲਕ 'ਚ ਨਹੀਂ ਪਾਉਂਦਾ ਰਿਹਾ। ਪ੍ਰਬੰਧਕਾਂ ਨੂੰ ਕਹਿੰਦੇ, ਕਮੇਟੀ ਵਾਲਿਆਂ ਨੂੰ, ਵੀ ਹੁਣ ਤੁਸੀਂ ਮੈਨੂੰ ਦੇ ਦਿਓ ਗੁਪਤੀ ਦੇ ਤੌਰ 'ਤੇ, ਵੀ ਨਾਲੇ ਲੋਕਾਂ ਨੂੰ ਪਤਾ, ਲੋਕਾਂ 'ਚ ਤਾਂ ਇਹ ਹੋ ਜਾਵੇ ਵੀ ਸੰਤ ਤਿਆਗੀ ਹੈ, ਲੋਕਾਂ 'ਚ ਇਹ ਕਹਾ ਲਿਆ। ਉਹ ਗੁਰਦੁਆਰੇ ਦਾ ਪ੍ਰਧਾਨ ਵੀ ਬੜਾ ਚੁਸਤ ਸੀ, ਉਹ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਹੈ, ਤੁਸੀਂ ਐਂ ਕਰੋ ਜਿੰਨੇ ਕੁ ਗੋਲਕ 'ਚ ਪਾਏ ਉਹਦੇ ਨਾਲ $500 ਵੱਧ ਦਿਉਂਗਾ, ਵੀ ਇੱਕ ਵਾਰੀ ਮੁੜ ਕੇ ਗੁਰਦੁਆਰੇ ਚੱਲੋ ਤੇ ਗੁਰਦੁਆਰੇ ਜਾ ਕੇ ਤੁਸੀਂ ਫੇਰ ਪ੍ਰੋਗਰਾਮ ਲਾਓ, ਸਾਨੂੰ ਪਤਾ ਚੱਲ ਜੂਗਾ ਵੀ ਤੁਹਾਨੂੰ ਰੋਜ਼ ਚੜਾਵਾ ਕਿੰਨਾ ਚੜ੍ਹਦਾ ਸੀ, ਤੇ ਅਸੀਂ ਉਹਦੇ ਹਿਸਾਬ ਸਿਰ ਕਾਊਂਟਿੰਗ ਕਰਕੇ ਤੁਹਾਨੂੰ ਸਾਰੇ ਪੈਸੇ ਦੇ ਦਿਆਂਗੇ। ਉਹ ਉਹਨਾਂ ਦੀ ਏਅਰਪੋਰਟ 'ਤੇ ਲੜਾਈ ਹੋ ਗਈ ਜੰਤ ਦੇ ਨਾਲ। ਕੀ ਫਾਇਦਾ ਕੀ ਹੈ ਐਸੀਆਂ ਪ੍ਰਦਰਸ਼ਨੀਆਂ ਕਰਨ ਦਾ? ਇਹ ਵੀ ਕੋਈ ਤਿਆਗ ਹੈ? ਸੰਤ ਦਾ ਧਰਮ ਕੀ ਹੈ? ਕਿ ਮਾਇਆ ਦਾ ਤਿਆਗ ਜਿੰਨੀ ਦੇਰ ਤੱਕ ਸਰੀਰ ਹੈ ਉਨੀ ਦੇਰ ਤੱਕ ਨਹੀਂ ਹੋ ਸਕਦਾ। ਮਾਇਆ ਤਾਂ ਅਗਿਆਨ ਦਾ ਨਾਮ ਹੈ, ਅਗਿਆਨ ਦਾ ਤਿਆਗ ਕਰਨਾ ਇਹ ਬਹੁਤ ਔਖੀ ਬਾਤ ਹੈ। ਇਸ ਕਰਕੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਇਹ ਬਚਨ ਕੀਤਾ ਸੀ, ਕਹਿੰਦੇ ਫਕਰ ਸੋ ਜੋ ਤਮਾ ਨਾ ਕਰੇ। ਫਕਰ ਉਹ ਹੈ ਜਿਹੜਾ ਤਮਾ ਨਾ ਕਰੇ ਕਿ ਮੇਰੇ ਕੋਲ ਮਾਇਆ ਆਵੇ ਆਵੇ, ਇਹਨੂੰ ਤਮਾ ਕਹਿੰਦੇ, ਤਮਾ ਨਹੀਂ ਕਰਨੀ। ਫਕਰ ਸੋ ਜੋ ਤਮਾ ਨਾ ਕਰੇ, ਆਉਂਦੀ ਮਾਇਆ ਨੂੰ ਮਨਾ ਨਾ ਕਰੇ, ਆਈ ਹੋਈ ਨੂੰ ਜਮ੍ਹਾਂ ਨਾ ਕਰੇ। ਕਹਿੰਦੇ ਉਹ ਹੈ ਸੰਤ, ਸੰਤ ਦਾ ਕੰਮ ਹੈ ਮਨਾ ਨਹੀਂ ਕਰਨੀ, ਜਮ੍ਹਾਂ ਨਹੀਂ ਕਰਨੀ ਤੇ ਤਮਾ ਨਹੀਂ ਕਰਨੀ, ਤਿੰਨੇ ਗੱਲਾਂ ਦੇ ਤਿਆਗ ਵਿੱਚ ਆ ਜਾਏ। ਆ ਗਈ ਪਰਉਪਕਾਰ ਤੇ ਲਾ ਦੇ, ਨਹੀਂ ਆਈ ਆਪਣਾ ਕੰਮ ਕਰਦੇ ਫਿਰੋ। ਸੰਤ ਜਪਾਵੈ ਨਾਮ, ਇੱਕੋ ਹੀ ਡਿਊਟੀ ਹੈ ਦਰਗਾਈ ਤੇ ਨਾਮ ਜਪਾਓ। ਹੁਣ ਭਾਈ ਨੰਦ ਲਾਲ ਸਿੰਘ ਨੂੰ ਇਹ ਡਿਊਟੀ ਮਿਲ ਗਈ ਹੈ ਨਾਮ ਜਪਾਉਣ ਦੀ। ਮਾਇਆ ਆਉਂਦੀ ਹੈ ਉਹ ਸੰਤਾਂ ਦੇ ਗੁਰਸਿੱਖਾਂ ਦੇ ਵਾਸਤੇ ਖਰਚ ਕਰਦੇ ਹਨ।
ਗੁਰਸਿੱਖਾਂ ਕੋ ਹਿਤ ਕਰ ਸੇਵੈ,
ਗੁਰਸਿੱਖਾਂ ਨੂੰ ਹਿਤ ਕਰਕੇ ਪ੍ਰੇਮ ਦੇ ਨਾਲ ਗੁਰਸਿੱਖਾਂ ਦੀ ਸੇਵਾ ਕਰਦੇ ਆਪ ਭਾਈ ਨੰਦ ਲਾਲ ਸਿੰਘ, ਐਡੇ ਵੱਡੇ ਵਿਦਵਾਨ ਹੱਥੀਂ ਸੇਵਾ ਕਰ ਰਹੇ ਹਨ।
ਬਿਜਾ ਹੋਏ ਕਬ ਘਰ ਕੋ ਜਾਏ,
ਕਦੇ ਕਦੇ ਸਤਿਗੁਰੂ ਕਹਿ ਦਿੰਦੇ ਨੇ ਭਾਈ ਸਾਹਿਬ ਤੂੰ ਘਰ ਬੱਚਿਆਂ ਨੂੰ ਵੀ ਮਿਲਿਆ। ਗੁਰਦੇਵ ਦਾ ਹੁਕਮ ਮੰਨ ਕੇ ਘਰ ਚਲੇ ਜਾਂਦੇ ਨੇ ਤੇ ਘਰ ਜਾ ਕੇ ਬੱਚਿਆਂ ਨੂੰ ਮਿਲੇ ਹੁੰਦੇ ਨੇ, ਪਰ ਸੰਸਾਰ 'ਚ ਇਉਂ ਰਹਿ ਰਹੇ ਜਿਉਂ ਕਮਲ ਰਹੇ ਵਿੱਚ ਪਾਣੀ ਗਏ, ਲਪਾਏ ਮਨ ਨਹੀਂ ਹਨ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਅੰਦਰ ਤੋਂ ਮੋਹ ਟੁੱਟ ਗਿਆ। ਰਹਿੰਦੇ ਤੇ ਪਰਿਵਾਰ ਦੇ ਵਿੱਚ ਹੀ ਹੁੰਦੇ ਨੇ, ਗੁਰਮ ਪਰ ਮੋਹ ਨਹੀਂ ਹੁੰਦਾ। ਬੱਚਿਆਂ ਨੂੰ ਮਾਂ ਵੀ ਪਾਲਦੀ ਹੈ ਤੇ ਬੱਚਿਆਂ ਨੂੰ ਨੌਕਰਾਣੀ ਵੀ ਪਾਲਦੀ ਹੈ, ਬੜਾ ਅੰਤਰਾ ਹੈ। ਨੌਕਰਾਣੀ ਨੂੰ ਪਤਾ ਹੁੰਦਾ ਵੀ ਮੇਰਾ ਨਹੀਂ ਬੇਟਾ, ਮੇਰੇ ਮਾਲਕ ਦਾ ਹੈ। ਉਹਦਾ ਮੋਹ ਨਹੀਂ ਹੁੰਦਾ, ਪਰ ਪਾਲ ਰਹੀ ਹੈ ਮਾਂ ਦੀ ਤਰ੍ਹਾਂ। ਇਸੇ ਤਰ੍ਹਾਂ ਪਰਿਵਾਰ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਮਾਲਕ ਦੇ ਬੱਚੇ ਸਮਝ ਕੇ ਪਾਲਣਾ, ਆਪਣੇ ਨਹੀਂ, ਬਸ ਆਪ ਗੋਲੇ ਬਣ ਕੇ ਰਹਿਣਾ ਉਸਦੇ, ਵਾਹਿਗੁਰੂ ਦੇ। ਮੁੱਲ ਖਰੀਦੀ ਲਾਲਾ ਗੋਲਾ, ਉਹਦੇ ਮੁੱਲ ਖਰੀਦੇ ਦਾਸ ਬਣ ਕੇ ਐਸਾ ਕਰਦੇ ਰਹਿਣਾ, ਜੀਵਨ ਸੁਖੀ ਹੋ ਜਾਂਦਾ ਹੈ। ਜੇ ਕਿਤੇ ਜੀਵਨ 'ਚ ਚੋਟ ਆ ਜਾਏ, ਉਹਦੀ ਸੱਟ ਜ਼ਿਆਦਾ ਨਹੀਂ ਲੱਗਦੀ, ਬਸ ਉੱਥੇ ਭਾਣੇ ਦੇ ਵਿੱਚ ਆ ਜਾਂਦਾ। ਮਾਲਕ ਦੀ ਚੀਜ਼ ਸੀ, ਬਗਾਨੀ ਚੀਜ਼ ਦਾ ਬਹੁਤ ਅਫਸੋਸ ਨਹੀਂ ਹੁੰਦਾ। ਸੋ ਇਸ ਕਰਕੇ ਭਾਈ ਨੰਦ ਲਾਲ ਸਿੰਘ ਇਸ ਹਾਲਤ ਵਿੱਚ ਹਨ। ਤਨਤਾ ਦੇ ਯੋਗ ਉਹ ਬੀਬੀ ਜਿਹੜੇ ਇਹਨਾਂ ਦੇ ਘਰੋਂ ਹੈ, ਜਿਨ੍ਹਾਂ ਨੇ ਭਾਈ ਸਾਹਿਬ ਨੂੰ ਗੁਰਸਿੱਖੀ ਜੀਵਨ ਬਖਸ਼ਿਆ, ਉਸ ਬੀਬੀ ਦੀ ਬਹੁਤ ਵੱਡੀ ਕੁਰਬਾਨੀ ਹੈ। ਜਦੋਂ ਭਾਈ ਸਾਹਿਬ ਦੇ ਘਰ ਆਈ ਹੈ ਲੜ ਲੜ ਕੇ, ਜਦੋਂ ਇਸ ਘਰ ਵਿੱਚ ਪਹੁੰਚੀ ਹੈ ਤੇ ਸਹਿਮੀ ਸਹਿਮੀ ਦੀ ਰਹਿੰਦੀ ਹੈ ਤੇ ਅੰਮ੍ਰਿਤ ਵੇਲੇ ਉੱਠਦੀ ਹੈ, ਭਾਈ ਸਾਹਿਬ ਦੇ ਪਏ ਹੁੰਦੇ ਹੈ, ਉਸ ਵੇਲੇ ਜੋ ਗੁਰਸਿੱਖੀ ਦੀ ਲਗਨ ਨਹੀਂ ਲੱਗੀ, ਇਹ ਉਦੋਂ ਪਹਿਲਾਂ ਦੀ ਗੱਲ, ਜਿਹੜਾ ਪਿੱਛੇ ਜੀਵਨ ਰਹਿ ਚੁੱਕਾ ਹੈ। ਇਸ਼ਨਾਨ ਕਰਦੀ ਹੈ, ਚੌਂਕੜਾ ਮਾਰ ਕੇ ਬਹਿ ਜਾਂਦੀ ਹੈ, ਜਦੋਂ ਦੇਖਦੀ ਹੈ ਤੇ ਵੀ ਪਤੀ ਨੂੰ ਸੁਣ ਨਾ ਜਾਏ, ਉਹ ਬੜੀ ਦਵੀ ਆਵਾਜ਼ ਵਿੱਚ ਗੁਣਗੁਣਾਉਂਦੀ ਹੈ। ਭਾਈ ਸਾਹਿਬ ਵੇਖਦੇ ਰਹੇ, ਅੰਦਰੋਂ ਬੜੇ ਖੁਸ਼ ਹੋ ਗਏ ਕਿ ਜੀਵਨ ਸਾਥੀ ਐਸਾ ਮਿਲਿਆ, ਕੋਈ ਸਤਕਰਮ ਕਰ ਰਿਹਾ ਪਰ ਮੇਰੇ ਕੋਲੋਂ ਡਰ ਦੀ ਮਾਰੀ ਲੁਕੋ ਰਹੀ ਹੈ। ਇੱਕ ਦਿਨ ਭਾਈ ਸਾਹਿਬ ਕਹਿਣ ਲੱਗੇ, ਭਾਗਾਂ ਵਾਲੀਏ, ਮੈਨੂੰ ਤੂੰ ਅਜੇ ਪਹਿਚਾਣ ਨਹੀਂ ਸਕੀ, ਮੈਂ ਤੇਰੇ ਸਤਕਰਮ ਦਾ ਵਿਰੋਧੀ ਨਹੀਂ ਹਾਂ। ਤੂੰ ਮੇਰੇ ਘਰ ਵਿੱਚ ਆ ਕੇ ਮੇਰੇ ਘਰ ਨੂੰ ਸਵਰਗ ਬਣਾ ਦਿੱਤਾ, ਤੂੰ ਮੇਰੇ ਕੋਲੋਂ ਡਰੀ ਡਰੀ ਕਿਉਂ ਰਹਿ ਰਹੀ ਹੈ? ਜੋ ਅੰਮ੍ਰਿਤ ਵੇਲੇ ਉੱਠ ਕੇ 3 ਵਜੇ ਜੋ ਕੁਛ ਕਰ ਰਹੀ ਹੈ, ਉਹ ਉੱਚੇ ਕਿਉਂ ਨਹੀਂ ਕਰ ਰਹੀ, ਛਪਾ ਕਿਉਂ ਰਹੀ ਹੈ? ਉਹਨੇ ਹੱਥ ਜੋੜ ਕੇ ਕਿਹਾ, ਸਵਾਮੀ, ਸੇਵਕ ਤਾਂ ਡਰ ਵਿੱਚ ਹੀ ਰਹੇ ਤਾਂ ਹੀ ਚੰਗਾ ਹੁੰਦਾ। ਅਜੇ ਮੈਨੂੰ ਤੁਹਾਡੇ ਸੁਭਾਅ ਦਾ ਨਹੀਂ ਸੀ ਪਤਾ, ਨਵੀਂ ਨਵੀਂ ਮੈਂ ਇਸ ਘਰ ਵਿੱਚ ਆਈ ਹਾਂ, ਇਸ ਲਈ ਮੈਂ ਸਹਿਮ ਕੇ ਪੜ੍ਹਦੀ ਹਾਂ। ਜੇ ਅੱਜ ਤੁਹਾਡੀ ਆਗਿਆ ਹੋਈ, ਲੋ ਮੈਂ ਉੱਚੇ ਪੜ੍ਹ ਦੇਣੀ। ਜਦੋਂ ਮਿੱਠੀ ਧੁਨ ਵਿੱਚ ਜਪ ਜੀ ਦਾ ਪਾਠ ਕੀਤਾ, ਜਦੋਂ ਮਿੱਠੀ ਧੁਨ ਵਿੱਚ ਸੁਖਣੀ ਦਾ ਪਾਠ ਕੀਤਾ, ਭਾਈ ਸਾਹਿਬ ਜੀ ਆ ਸੱਚ ਕਰ ਉੱਠੇ, ਕਹਿੰਦੇ, ਭਾਗਾਂ ਵਾਲੀਏ, ਇਹ ਵਾਰ ਵਾਰ ਗੁਰੂ ਨਾਨਕ ਦਾ ਨਾਂ ਆ ਰਿਹਾ, ਤੇ ਤੂੰ ਤੇ ਗੁਰੂ ਨਾਨਕ ਦੀ ਭਗਤਣੀ ਹੈ, ਗੁਰੂ ਨਾਨਕ ਦੀ ਸਿੱਖਣੀ ਹੈ, ਇੰਨੀ ਬਾਣੀ ਤੇਰੇ ਕੰਠ ਹੈ। ਭਾਈ ਸਾਹਿਬ ਨੂੰ ਜੋੜਨ ਵਾਲੀ, ਗੁਰੂ ਨਾਨਕ ਦੇ ਘਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਪਹੁੰਚਾਉਣ ਵਾਲੀ ਭਾਈ ਨੰਦ ਲਾਲ ਸਿੰਘ ਦੇ ਘਰ ਵਾਲੀ ਸੀ। ਇਹ ਦੋ ਬੜੇ ਅਜੀਬ ਕਿਸਮ ਦੇ ਭਾਈ ਸਾਹਿਬ ਦੇ ਜੀਵਨ ਵਿੱਚ ਆਏ। ਇੱਕ ਤੇ ਉਹਨਾਂ ਦਾ ਸੇਵਕ ਜੋ ਉੱਥੋਂ ਹੀ ਨਾਲ ਆਇਆ ਸੀ, ਗਜਨੀ ਤੋਂ ਨਾਲ ਆਇਆ, ਜਿਹੜਾ ਰਸਤੇ ਚੜ੍ਹਾਈ ਕੀਤਾ ਸੀ, ਜਿਹਦਾ ਪ੍ਰਸੰਗ ਪਿੱਛੇ ਰਹਿ ਚੁੱਕਾ, ਤੇ ਇੱਕ ਭਾਈ ਸਾਹਿਬ ਜੀ ਦੇ ਘਰ ਵਾਲੀ। ਤੇ ਇਹਨਾਂ ਦੇ ਜੀਵਨ ਦਾ ਬੜਾ ਪ੍ਰਭਾਵ ਭਾਈ ਸਾਹਿਬ ਤੇ ਸੀ। ਤੇ ਜਦੋਂ ਆਏ ਨਾ, ਆ ਕੇ ਕਹਿੰਦੇ, ਭਾਗਾਂ ਵਾਲੀਏ, ਸਿੱਖੀ ਮਿਲੀ ਹੈ ਤਾਂ ਵੀ ਤੇਰੀ ਪ੍ਰੇਰਨਾ ਦੇ ਨਾਲ ਮਿਲੀ ਹੈ, ਜੀਵਨ ਬੜਾ ਸਫਲਾ ਹੋ ਗਿਆ, ਮੇਰੇ ਬੱਚਿਆਂ ਨੂੰ ਸਾਂਭੀ ਬੈਠੀਆਂ, ਕੋਈ ਮੇਰੇ ਤੇ ਸ਼ਿਕਾਇਤ ਨਹੀਂ ਕੀਤੀ, ਕਦੇ ਗਿਲਾ ਨਹੀਂ ਕੀਤਾ, ਬਸ ਹੁਣ ਤੇ ਮੇਰਾ ਆਉਣਾ ਜਾਣਾ ਤੇ ਇਉਂ ਹੈ ਜਿਵੇਂ ਪ੍ਰਾਹੁਣਿਆਂ ਦਾ ਘਰ ਵਿੱਚ ਆਉਣਾ ਜਾਣਾ। ਮੇਰੇ ਕਲਗੀ ਵਾਲੇ ਬਾਪੂ ਕਦੇ ਕਦੇ ਕਹਿ ਦਿੰਦੇ ਹੈ, ਘਰ ਜਾਇਆ ਭਾਈ ਸਾਹਿਬ ਮੈਂ ਘਰ ਆ ਜਾਂਦਾ, ਪਰ ਜਦੋਂ ਇੱਥੇ ਆਉਣਾ ਮੇਰਾ ਜੀ ਨਹੀਂ ਲੱਗਦਾ ਉਹਨਾਂ ਤੋਂ ਬਿਨਾਂ, ਮੈਂ ਤੇ ਵਾਪਸ ਫਿਰ ਅਨੰਦਪੁਰ ਸਾਹਿਬ ਹੀ ਜਾਣਾ, ਵਾਪਸ ਫਿਰ ਮੁੜ ਜਾਂਦੇ ਹੈ। ਇਸ ਪ੍ਰਕਾਰ ਭਾਈ ਸਾਹਿਬ ਜੀ ਘਰ ਤੋਂ ਵਾਪਸ ਮੁੜ ਕੇ ਫਿਰ ਅਨੰਦਪੁਰ ਸਾਹਿਬ ਚਲੇ ਜਾਂਦੇ
ਨੇ। ਹਾਂਜੀ,
ਜਿੰਨੀ ਦੇਰ ਤੱਕ ਮੁਲਤਾਨ ਰਹਿੰਦੇ ਆਪਣੇ ਘਰ, ਹਿਰਦੇ ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਧਿਆਨ ਹਿਰਦੇ ਵਿੱਚ ਧਾਰ ਕੇ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇਸ ਆਨੰਦ ਵਿੱਚ ਬਤੀਤ ਕਰਦੇ ਹਨ। ਫਿਰ ਹੁਣ ਉਸ ਤੋਂ ਬਾਅਦ ਨਿਗਟ ਰਹਿ ਵੇਕੋ ਆਵੇ, ਸਤਪੁਰਾਂ ਦੇ ਨੇੜੇ ਰਹਿਣ ਲਈ ਫਿਰ ਵਾਪਸ ਮੁੜ ਆਉਂਦੇ ਨੇ ਮੁਲਤਾਨ ਤੋਂ।
ਦਰਬ ਵਿਸਾਲ ਅਕੋਰ ਚੜਾਵੇ,
ਤੇ ਫਿਰ ਪੈਸੇ ਜੋ ਹੱਥ ਲੱਗਦੇ ਨੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਚੜਾ ਦਿੰਦੇ ਆ ਕਿ ਮਹਾਰਾਜ ਇਹਦੇ ਨਾਲ ਪੁੰਨ ਵਧਾ ਦਿਓ ਮੇਰੇ ਪਰਿਵਾਰ ਦੇ, ਇਸ ਲਈ ਧੰਨ ਤੁਹਾਡੇ ਚਰਨਾਂ ਚ ਆ ਕੇ ਸਫਲਾ ਹੁੰਦਾ।
ਇਸੇ ਬਹਾਦਰ ਸਾਹਿਬ ਚਤਾਰੇ,
ਹਾਂਜੀ, ਇਸੇ ਬਹਾਦਰ ਸ਼ਾਹ ਚਿਤਾਰੇ। ਹੁਣ ਬਹਾਦਰ ਸ਼ਾਹ ਨੂੰ ਕਦੇ ਕਦੇ ਆਪਣੇ ਮੀਰ ਮੁਨਸੀ ਦੀ ਯਾਦ ਆਉਂਦੀ ਹੈ, ਦਿੱਲੀ ਦਰਬਾਰ ਵਿੱਚ ਕਦੇ ਕਦੇ ਗੱਲਾਂ ਹੁੰਦੀਆਂ ਨੇ ਕਿ ਇਹੋ ਜਿਹਾ ਵਿਦਵਾਨ ਸੱਜਣ ਦਿੱਲੀ ਦਰਬਾਰ ਨੇ ਖੋਲਿਆ। ਪਤਾ ਲੱਗਿਆ ਕਿ ਅਜਿਹੇ ਥਾਂ ਤੇ ਚਲਾ ਗਿਆ ਕਿ ਜਿੱਥੇ ਦਿੱਲੀ ਦਾ ਤਖ਼ਤ ਉਹਦਾ ਕੁਛ ਵਿਗਾੜ ਨਹੀਂ ਸਕੇਗਾ, ਲਿਆ ਨਹੀਂ ਸਕੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ। ਇਸ ਕਰਕੇ ਬਹਾਦਰ ਸ਼ਾਹ ਜਿਹਦੇ ਮੀਰ ਮੁਨਸੀ ਸਨ ਔਰੰਗਜ਼ੇਬ ਦਾ ਪੁੱਤਰ, ਉਹ ਕਦੇ ਕਦੇ ਐਸਾ ਵਿਚਾਰ ਕਰਦਾ ਹੈ,
ਵੱਡਾ ਬਲੀ ਬਹੁਤ ਉਚਾਰੇ।
ਇਹ ਬਹੁਤ ਹੀ ਅਰਬੀ ਦੇ ਅੰਦਰ ਸੰਤ ਨੂੰ ਬਲੀ ਕਹਿੰਦੇ ਨੇ, ਬਲੀ ਜਿਵੇਂ ਬਲੀ ਕੰਧਾਰੀ, ਬਲੀ ਦਾ ਅਰਥ ਸੰਤ ਅਰਬੀ ਦੇ ਅੰਦਰ ਕਿ ਉਹ ਆਤਮਕ ਬਲ ਵਾਲਾ ਸੰਤ। ਤੇ ਇਸ ਪ੍ਰਕਾਰ ਰੱਬ ਨੂੰ ਜਾਣਨ ਵਾਲਾ, ਰੱਬ ਦੇ ਨਿਕਟ ਵਰਤੀ, ਤੇ ਉਹ ਮਹਾਤਮਾ ਸੀ ਭਾਈ ਨੰਦ ਲਾਲ ਸਿੰਘ। ਇਹ ਬਹਾਦਰ ਸ਼ਾਹ ਯਾਦ ਕਰਦਾ ਹੈ,
ਇਸ ਤੇ ਸੁਣ ਕਰਕੇ ਉਪਦੇਸ਼,
ਇਹ ਤੋਂ ਭਾਈ ਸਾਹਿਬ ਤੋਂ ਉਪਦੇਸ਼ ਸੁਣ ਕੇ ਗੁਰੂ ਕਰਦਾ ਬਹਾਦਰ ਸ਼ਾਹ, ਉਹਦਾ ਵੀ ਮਨ ਖਿੱਚਿਆ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਆਉਣਾ ਚਾਹੁੰਦਾ।
ਗੁਰ ਕੀ ਮਹਿਮਾ ਲਿਖਿਆ ਵਿਸ਼ੇਸ਼,
ਗੁਰੂ ਦੀ ਮਹਿਮਾ ਨੂੰ ਵਿਸ਼ੇਸ਼ ਕਰਕੇ ਜਾਣਦਾ ਹੈ, ਕਿਉਂਕਿ ਭਾਈ ਸਾਹਿਬ ਨੇ ਮਹਿਮਾ ਗੁਰੂ ਸਾਹਿਬ ਦੀ ਐਸੀ ਕੀਤੀ ਹੈ,
ਸਰੀਅਨ ਤੇ ਡਰ ਪਾਵੇ।
ਸ਼ਰੀਅਤ ਲੋਕ ਜਿਹੜੇ ਹਨ ਉਹਨਾਂ ਤੋਂ ਡਰ ਲੱਗ ਰਿਹਾ ਕਿ ਸ਼ਰ੍ਹਾਂ ਦੇ ਫੰਦੇ ਜਿਨ੍ਹਾਂ ਦੇ ਗਲ 'ਚ ਪਏ ਨੇ, ਇਹ ਇਸਲਾਮ ਦੇ ਲੋਕ ਮੈਨੂੰ ਵੀ ਨਹੀਂ ਬਖਸ਼ਣਗੇ। ਇਸ ਲਈ ਡਰਦਾ ਮਾਰਿਆ ਬਹਾਦਰ ਸ਼ਾਹ ਨਹੀਂ ਆਇਆ, ਆਤਮਾ ਕਮਜ਼ੋਰ ਨਿਕਲੀ, ਤੇ ਨਹੀਂ ਸੈਯਦ ਵੀ ਤਾਂ ਉਹ ਵੀ ਤਾਂ ਆਇਆ ਗਿਆ ਦਰੋਗਾ, ਇਹਦੇ ਅੰਦਰ ਲੋਚ ਬਣੀ ਨਹੀਂ। ਪਰ ਇਹ ਇੱਛਾ ਵੀ ਇੱਕ ਬੀਜ ਹੈ ਜਿਹੜਾ ਇਹਦੇ ਬਾਪ ਦੇ ਮਰਨ ਤੋਂ ਬਾਅਦ ਫਿਰ ਪ੍ਰਫੁੱਲਤ ਹੋ ਗਿਆ, ਫਿਰ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ 'ਚ ਆ ਗਿਆ, ਅੰਦਰ ਉਹਦੇ ਬੀਜ ਪਿਆ ਸੀ, ਪਰ ਡਰਦਾ ਮਾਰਿਆ ਆਪਣੇ ਬਾਪ ਤੋਂ ਨਹੀਂ ਸੀ ਆ ਰਿਹਾ।
ਪਦਰਤ ਰਾਸਪੁਰ ਦੇ ਵਸਾਵੇ,
ਰਾਸ ਨਾਮ ਹੈ ਡਰ ਦਾ, ਪਦਰ ਨਾਮ ਹੈ ਪਿਤਾ ਦਾ, ਫਾਰਸੀ ਦਾ ਸ਼ਬਦ ਹੈ। ਪਿਤਾ ਤੋਂ ਡਰਦਾ ਮਾਰਾ ਨਹੀਂ ਸੀ ਆ ਸਕਦਾ, ਕਿਉਂਕਿ ਬਾਪ ਐਸਾ ਸੀ ਨਲਾਇਕ, ਤੇ ਉਹ ਹੋ ਸਕਦਾ ਇਹਨੂੰ ਵੀ ਮਰਵਾ ਦਿੰਦਾ, ਉੱਥੇ ਲਿਹਾਜ਼ ਹੀ ਕੋਈ ਨਹੀਂ ਸੀ। ਰਾਜ ਪਿਆਰੇ ਰਾਜਿਆਂ ਭਾਈ ਦੁਰ ਪਿਆਰੇ, ਉਹ ਆਪਣੇ ਸਕੇ ਭਰਾ ਦਾ ਸਿਰ ਵੱਢ ਸਕਦਾ, ਪੁੱਤਰ ਦਾ ਵੀ ਵੱਢ ਸਕਦਾ, ਆਪਣੇ ਪਿਓ ਨੂੰ ਵੀ ਅੰਨਾ ਕਰ ਸਕਦਾ, ਪਿਓ ਨੂੰ ਵੀ ਬਹੁਤ ਤਸੀਹੇ ਦੇ ਸਕਦਾ, ਆਪਣੇ ਪਿਤਾ ਨੂੰ ਇਹ ਕਹਿ ਸਕਦਾ ਜਿਹੜੀ ਸ਼ਾਹੀ ਨਾਲ ਤੂੰ ਇਹ ਅੱਖਰ ਕਾਲੇ ਕੀਤੇ ਹੈ, ਤੈਨੂੰ ਪਾਣੀ ਦੀ ਪਿਆਸ ਸੀ, ਇਹ ਤੂੰ ਸ਼ਾਹੀ ਦੇ ਵਿੱਚ ਘੋਲ ਕੇ ਕਾਹਨੂੰ ਐਵੇਂ ਗਵਾਲਿਆ ਪੀ ਲੈਣਾ ਸੀ, ਮੇਰੇ ਕੋਲ ਤੇਰੇ ਵਾਸਤੇ ਪਾਣੀ ਨਹੀਂ ਹੈ, ਐਸਾ ਹੈ। ਇਸ ਕਰਕੇ ਹੁਣ ਡਰ ਹੈ ਪਿਤਾ ਦਾ,
ਮੈਂ ਮਿਲ ਸਕਾਂ ਜਾਣ ਇਸ ਕਾਰਨ,
ਇਸ ਕਰਕੇ ਬਹਾਦਰ ਸ਼ਾਹ ਕਹਿੰਦਾ ਮੈਂ ਜਾ ਨਹੀਂ ਸਕਦਾ, ਭਾਈ ਨੰਦ ਲਾਲ ਸਿੰਘ ਨੂੰ ਨਹੀਂ ਮਿਲ ਸਕਦਾ, ਭਾਈ ਨੰਦ ਲਾਲ ਦੇ ਗੁਰੂ ਨੂੰ ਨਹੀਂ ਮਿਲ ਸਕਦਾ, ਪਰ ਮੇਰੇ ਮਨ ਵਿੱਚ ਪਿਆਰ ਹੈ, ਕਿਤੇ ਸਮਾਂ ਬਣਿਆ ਜ਼ਿੰਦਗੀ 'ਚ ਕਦੇ ਸੁਤੰਤਰਤਾ ਮਿਲ ਗਈ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨ ਜ਼ਰੂਰ ਪਰਸਾਂਗਾ, ਭਾਈ ਸਾਹਿਬ ਨੂੰ ਜਾ ਕੇ ਮਿਲਾਂਗਾ। ਪਰ ਇਹ ਮਨ ਦੇ ਵਿੱਚ ਹੈ, ਉਸਦੇ
ਹਿਰਦੇ ਲਖ ਹੈ ਗੁਰ ਕਰੇ ਉਦਾਰਨ,
ਹਾਂ ਹਿਰਦੇ ਦੇ ਵਿੱਚ ਇਹ ਭਰੋਸਾ ਹੈ ਕਿ ਗੁਰੂ ਸਾਹਿਬ ਮੇਰਾ ਵੀ ਉਧਾਰ ਕਰਨਗੇ, ਜਿਵੇਂ ਦਰੋਗੇ ਦਾ ਉਧਾਰ ਕੀਤਾ ਹੈ ਭਾਈ ਸਾਹਿਬ ਦਾ ਕੀਤਾ, ਮੇਰਾ ਵੀ ਕਰਨਗੇ।
ਬੀਚ ਅਨੰਦਪੁਰ ਵੱਡੇ ਆਨੰਦ,
ਹਾਂਜੀ ਪੁੱਤਰ, ਅਨੰਦਪੁਰ ਦੇ ਵਿੱਚ ਵੱਡੇ ਆਨੰਦ ਦੇ ਸ਼ਹਿਰ, ਜਿਹੜੀ ਬਹੁਤ ਖੁਸ਼ੀਆਂ ਵਰਤ ਰਹੀਆਂ ਹਨ ਅੱਜ,
ਮਿਲੇ ਆਨ ਗਨ ਸਿੱਖ ਬੁਲੰਦ,
ਬਹੁਤੇ ਬਹੁਤ ਸਾਰੇ ਸਿੱਖ ਆ ਕਰਕੇ ਮਿਲ ਰਹੇ ਨੇ ਆਪਸ ਵਿੱਚ। ਤੇ ਇਸ ਥਾਂ ਤੇ ਸਾਧ ਸਿੰਘ ਜੀ ਜਿੱਥੇ ਅੱਜ ਪ੍ਰਸੰਗ ਨੇ ਜਾਣਾ ਸੀ ਨਹੀਂ ਜਾ ਸਕਿਆ, ਤੇ ਕੱਲ ਨੂੰ ਅਧਿਆਇ ਪੂਰਾ ਹੋਏਗਾ, ਤੇ ਗੁਰੂ ਕਿਰਪਾ ਕਰੇ, ਨਾਲੇ ਕਥਾ ਦਾ ਸਮਾਂ ਕੇਵਲ ਇੱਕ ਦਿਨ ਦਾ, ਕੱਲ ਦਾ ਹੀ ਬਾਕੀ ਹੈ, ਤੇ ਉਸ ਤੋਂ ਬਾਅਦ ਐਤਵਾਰ ਨੂੰ ਦੀਵਾਨ, ਤੇ ਉਹਦੇ ਵਿੱਚ ਦੋ ਹੁਕਮ ਮੈਨੂੰ ਪਹੁੰਚੇ ਹੋਏ ਨੇ ਸੰਗਤ ਵਿੱਚੋਂ। ਇੱਕ ਤੇ ਹੈ ਜੇ ਕੁਝ ਲੋਕ ਜਿਹੜੇ ਭੁਲੇਖਾ ਪਾਉਂਦੇ ਨੇ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹਦੇ ਬਾਰੇ ਵੀ ਗੁਰਮੁਖਾਂ ਨੇ ਹੁਕਮ ਕੀਤਾ। ਤੇ ਜਿਹੜੇ ਲੋਕ ਕੁਝ ਅਟਪਟੀਆਂ ਗੱਲਾਂ ਕਰਦੇ ਆ ਵੀ ਇਹਦਾ ਜੀ ਸਾਨੂੰ ਸੁਣ ਕੇ ਪਤਾ ਲੱਗ ਜਾਏਗਾ, ਇਹ ਵੀ ਉਹਨਾਂ ਦਾ ਹੁਕਮ ਸਿਰ ਮੱਥੇ ਹੈ। ਤੇ ਇੱਕ ਹੁਕਮ ਇਹ ਹੈ ਵੀ ਕੜਾਹ ਪ੍ਰਸ਼ਾਦ ਕਦੋਂ ਤੇ ਕਿਵੇਂ ਤੇ ਉਹਦਾ ਵਿਧਾਨ ਕੀ ਹੈ, ਇਹਦੇ ਬਾਰੇ ਦੱਸਣਾ। ਇਹ ਐਤਵਾਰ ਨੂੰ ਵਿਚਾਰ ਕਰ ਲਾਂਗੇ, ਅਧਿਆ ਕੱਲ ਨੂੰ ਸ਼ਾਮ ਨੂੰ ਭਾਈ ਸਾਹਿਬ ਦਾ ਸੰਪੂਰਨ ਹੋ ਜਾਏਗਾ। ਆਓ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਤੇ ਕੱਲ੍ਹ ਦਾ ਦਿਨ ਹੈ ਜਥਾ ਤੁਹਾਡੇ ਕੋਲ, ਤੇ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ। ਅਗਲੇ ਦਿਨ ਐਤਵਾਰ ਵਾਲੇ ਦਿਨ ਦਿਨ ਦਾ ਦੀਵਾਨ ਹੋਏਗਾ, ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਮੁਖ ਪਿਆਰੇ ਤੁਹਾਨੂੰ ਸਾਰਾ ਅਨਾਉਂਸ ਕਰ ਦੇਣਗੇ। ਤੇ ਆਓ ਹੁਣ ਇੱਥੇ ਸਮਾਪਤੀ ਹੈ ਜੀ।
ਹਾਂਜੀ, ਬੀਚ ਆਨੰਦਪੁਰ ਵੱਡੇ ਆਨੰਦ, मिले आन गन सिख बिलंद।
वाहिगुरु जी का खालसा, वाहिगुरु जी की फतेह। हे अच्युत हे पार ब्रह्म अविनाशी अग, हे पूरन हे सर्व मैं दुख पंजन गुण, हे संगी हे निरंकार हे निर्गुण, हे गोविंद हे गुण निदान जा कह सुगान, हे अपरंपर हर हरे है प्रभोवन, हे संतां कै सदा संग निदाराया, हे ठाकुर हां दास रो मैं निर्गुण गुण नहीं, नानक दी जय नाम दान राखो ही है, आई प्रभ शरणागति कृपा निद, एक अखर हर मन वास्त नानक होत निहाल, वाहिगुरु नाम जहाज है चढ़े सोतरे पार, जो सरदा कर सेव दे गुर पार उतारन, जो सरदा कर सेव दे गुर पार उतारन। राम कली मोहला तीजा आनंद को अंकार, सतगुर प्रसाद आनंद पया मेरी माए, सतगुरु मैं
पाया सतवरता पाया, सहज सेती मन वदिया वादाइया, राग रतन परवार सौ दो तगाव हो हरी, केरा मन जनी वसाया, कह नानक नंद होआ सतगुरु मैं पा, ए मन मेरा तू सदा रहो हर नाले, हर नाल रहो तू मन मेरे दुख सब विसार, अंगीकार हो करे तेरा कारज सब सवारना, सबना गला समरथ स्वामी सो क्यों, कह नानक मन मेरे सदा रहो हर नाले, साचे साहेबा क्या नहीं करते, करता तेरा सब किछ है।